विचार आप जी के समक्ष बैठ करा पेशतर फतेह प्रवान करने। वाहिगुरु जी का खालसा, वाहिगुरु जी की फतेह। धन गुरु तेग बहादुर साहब जी के एक श्लोक के विचार थोड़े सामने रखन लगा। चिंता तांकी कीजिए जो अनहोनी होए, यह मार्ग संसार को नानक थिर नहीं कोए। करीबन करीबन अक्सर सत्संगिया दे दिमाग विच जो पहली पंक्ति दे अर्थ ने गुरबाणी व्याकरण दे ज्ञानी ग्रैमर दे ज्ञानी वो अर्थ नहीं मनते। चिंता तांकी कीजिए प्रश्नमयी वाक है। जो अनहोनी होए, मनुख दे अंदर चिंता है किस गल दी? ਇਹ ਕੰਮ ਹੋਣਾ ਚਾਹੀਦਾ, ਕਿਧਰੇ ਐਸਾ ਨਾ ਹੋਵੇ, ਨਾ ਹੋਵੇ। ਚਿੰਤਾ ਐਸਾ ਨਹੀਂ ਹੋਣਾ ਚਾਹੀਦਾ, ਕਿਧਰੇ ਐਸਾ ਨਾ ਹੋਵੇ ਕਿ ਹੋ ਜਾਏ ਤਾਂ ਚਿੰਤਾ। ਚਿੰਤਾ ਇਸੇ ਗੱਲ ਦੀ ਹੈ। ਚਿੰਤਾ ਇੱਕ ਬੋਝ ਹੈ, ਚਿੰਤਾ ਇੱਕ ਤਣਾਅ ਹੈ। ਔਰ ਧਾਰਮਿਕ ਗਿਆਨੀ ਕਹਿੰਦੇ ਨੇ ਚਿੰਤਾ मनुख दी सोच शक्ति दे विकास नू भी रोकती है। चिंता चिंतन विच दीवार खड़ा कर देंदी है, सिमरन विच दीवार खड़ा कर देंदी है। चिंता अनेक तरह के मानसिक रोगों नू जन्म देंदी है, मानसिक रोग अनेक तरह के शरीरक रोगों नू जन्म देंदे है। पर महाराज कहिंदे ने मैं देखदा हां चिंतत ही दिसे सब कोए, सब कोए, सब कोए दे मेरा सारी चिंता सारे नू है। सब चिंता दे बोझ थले ने। किस चीज की चिंता मैं फिर खुलासा करा? ऐसा होना चाहिए किधर ऐसा ना होवे कि ना होवे। चिंता ऐसी घटना नहीं घटनी चाहिए किधर ऐसा ना होवे घट जाए। चिंता बस इस चीज की चिंता, ये नहीं होना चाहिए। पर किधर ऐसा ना होवे हो जाए। चिंता ऐसा होना चाहिए पर किधर ऐसा ना होवे ना होवे। चिंता जब तुसी चिंता की तह दिच जाओगे तो इन्नी गल है और कुछ नहीं। जो मेरी चाहत है वो पूरी होनी चाहिए है, किधर ऐसा ना होवे ना पूरी होवे। चिंता ऐसी घटना नहीं घटनी चाहिए किधर ऐसा ना होवे घट जाए। चिंता बस चिंता दे यही कारण है। तो कितने मनुख चिंता तुरने? गुरु अर्जन देव जी कहते सारी चिंता तुरना। चिंतत ही दिसे सब कोए, कोई कबूल करे ना करे, कोई मने ना मने, छोटी वड्डी भयंकर चिंता हर एक नू है। चिंता मानसिक बोझ है, चिंता मानसिक तनाव है। चिंता चिंतन विच बाधा खड़ी कर देंदी है, सिमरन विच दीवार है। या इंज कह लो परमात्मा ते मनुख दे विचकार अगर कोई दीवार है तो चिंता। चिंतन ते चिंता मनुख दे मत्थे ते प्रगट होंदा है, अखां विच प्रगट होंदी। ਵੀ ਜੋ ਸਤਿਗੁਰ ਕਹਿੰਦੇ ਨੇ ਸਾਰੇ ਹੀ ਚਿੰਤਾ ਤੁਰਨੇ, ਕਿਸ ਤਰ੍ਹਾਂ ਦੇਖੇ ਆਵੇਗਾ? ਮੱਥੇ ਦੇਖੇ ਆਉਣਗੇ, ਅੱਖਾਂ ਦੇਖੀਆਂ ਆਉਣਗੀਆਂ। ਚਿੰਤਤ ਹੀ ਦੀਸੇ ਸਭ ਕੋਏ। ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਨੇ, ਚਿੰਤਾ ਤੇ ਤਾਂ ਕਰ ਜੇ ਕੁਛ ਅਣਹੋਣੀ ਹੋਵੇ, ਤੇ ਅਣਹੋਣੀ ਹੁੰਦੀ ਨਹੀਂ। ਇਹ ਅਰਥ ਮੈਂ ਤੁਹਾਡੇ ਸਾਹਮਣੇ ਰੱਖਣ ਲੱਗਾ। ਚਿੰਤਾ ਤਾਂ ਕੀ ਜੀ? ਅੱਛਾ, ਕਰ ਚਿੰਤਾ ਜੋ ਅਣਹੋਣੀ ਹੋਵੇ। ਜੇਕਰ ਅਣਹੋਣੀ ਹੋਵੇ ਤਾਂ ਸਤਿਗੁਰ ਇਹ ਕਹਿ ਰਹੇ ਨੇ ਅਣਹੋਣੀ ਤੇ ਹੁੰਦੀ ਨਹੀਂ। ਇਸ ਪੰਕਤੀ ਦੇ ਅਰਥ ਇਹ, ਅਣਹੋਣੀ ਨਹੀਂ ਹੁੰਦੀ, ਹੋਣਹਾਰ ਹੀ ਹੁੰਦਾ, ਹੋਣੀ ਹੀ ਹੁੰਦੀ ਹੈ, ਅਣਹੋਣੀ ਕੁਛ ਨਹੀਂ ਹੁੰਦੀ। ਪਰ ਮਨੁੱਖ ਕਹਿੰਦਾ ਮੇਰੇ ਨਾਲ ਕਿਧਰੇ ਅਣਹੋਣੀ ਨਾ ਹੋ ਜਾਏ। ਅਣਹੋਣੀ ਜੋ ਨਹੀਂ ਹੋਣਾ ਚਾਹੀਦਾ ਕਿਧਰੇ ਹੋ ਨਾ ਜਾਏ। ਤਾਂ ਮਹਾਰਾਜ ਕਹਿੰਦੇ ਜੋ ਨਹੀਂ ਹੋਣਾ ਚਾਹੀਦਾ ਉਹ ਨਹੀਂ ਹੁੰਦਾ, ਹੁੰਦਾ ਹੀ ਨਹੀਂ। ਜੋ ਹੋਣਾ ਚਾਹੀਦਾ ਉਹੀ ਹੁੰਦਾ। ਜੈਸੇ ਇੱਕ ਦੋ ਉਦਾਹਰਣ ਦਿਆਂ, ਇੱਕ ਜਵਾਨ ਕਹਿੰਦਾ ਮੇਰੇ ਤੇ ਬੁਢੇਪਾ ਨਹੀਂ ਆਉਣਾ ਚਾਹੀਦਾ, ਇਹ ਅਣਹੋਣੀ ਖੇਡਦਾ, ਨਹੀਂ ਆਉਣਾ ਚਾਹੀਦਾ, ਕਮ ਸੇ ਕਮ ਮੇਰੇ ਤੇ ਬੁਢੇਪਾ ਨਹੀਂ ਆਉਣਾ ਚਾਹੀਦਾ। ਪਰ ਉਹਨੂੰ ਕੌਣ ਦੱਸੇ ਬੁਢੇਪਾ ਤੇ ਹੋਣਾ? ਇਹ ਤੇ ਹੋਣੀ ਹੈ। ਹੋਣੀ ਨੂੰ ਤੂੰ ਅਣਹੋਣੀ ਨਹੀਂ ਕਰ ਸਕਦਾ, ਤੇ ਅਣਹੋਣੀ ਨੂੰ ਤੂੰ ਹੋਣੀ ਵੀ ਨਹੀਂ ਕਰ ਸਕਦਾ। ਥੋੜ੍ਹੀ ਜਿਹੀ ਇਕਾਗਰਤਾ ਬਖਸ਼ੋਗੇ। ਮਨੁੱਖ ਆਪਣੀ ਸਮਰੱਥਾ ਦੇ ਨਾਲ ਹੋਣੀ ਨੂੰ ਅਣਹੋਣੀ ਨਹੀਂ ਕਰ ਸਕਦਾ। ਮਨੁੱਖ ਆਪਣੀ ਕਿਸੇ ਵੀ ਸ਼ਕਤੀ ਦੇ ਨਾਲ ਅਣਹੋਣੀ ਨੂੰ ਹੋਣੀ ਨਹੀਂ ਕਰ ਸਕਦਾ, ਹੋਣੀ ਨੂੰ ਅਣਹੋਣੀ ਨਹੀਂ ਕਰ ਸਕਦਾ। ਤਾਂ ਮਹਾਰਾਜ ਕਹਿੰਦੇ ਕਿਸ ਦੀ ਚਿੰਤਾ? ਚਿੰਤਾ ਤਾਂ ਕੀ ਜੀ? ਚਿੰਤਾ ਤੇ ਤੂੰ ਤਾਂ ਕਰ ਜੋ ਅਣਹੋਣੀ ਹੋਵੇ। ਜੇਕਰ ਅਣਹੋਣੀ ਹੋਵੇ ਤਾਂ ਅਣਹੋਣੀ ਤੇ ਹੁੰਦੀ ਨਹੀਂ, ਆਉਂਦੀ ਨਹੀਂ। ਜਨਮ ਹੋਇਆ ਕਿਧਰੇ ਮਰਨ ਨਾ ਹੋ ਜਾਏ। ਹੁਣੇ ਸਰਦਾਰ ਇਕਬਾਲ ਸਿੰਘ ਹੁਣਾਂ ਦੇ ਸਾਹਿਬਜ਼ਾਦੇ ਨੇ ਦੱਸਿਆ ਬਈ ਅਸੀਂ ਅੱਜ ਪਿਤਾ ਦੀ ਬਰਸੀ ਮਨਾ ਰਹੇ ਹਾਂ, ਅਤੇ ਉਸ ਸੰਬੰਧ ਵਿੱਚ ਅਸੀਂ ਆਏ ਹਾਂ ਸਾਰੇ। ਮੈਂ ਤਾਂ ਠੀਕ ਹੈ, ਰੋਜ਼ ਦੇ ਸਤਸੰਗੀ ਸਨ। ਚਲੋ ਮੈਨੂੰ ਜੋ ਖਿਆਲ ਮਿਲੇ ਨੇ ਮੈਂ ਇਸ ਆਧਾਰ 'ਤੇ ਹੀ ਕੁਛ ਕਹਾਂਗਾ। ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਇਸ ਸਲੋਕ ਨੂੰ ਵਿਚਾਰ ਦਾ ਆਧਾਰ ਬਣਾ ਕੇ, ਚਿੰਤਾ ਤਾਂ ਕੀ ਜੀਏ ਜੋ ਅਣਹੋਣੀ ਹੋਏ, ਇਹ ਮਾਰਗ ਸੰਸਾਰ ਕੋ ਨਾਨਕ ਥਿਰ ਨਹੀਂ ਕੋਏ। ਜੋ ਕਿਧਰੇ ਅਣਹੋਣੀ ਹੋ ਜਾਏ ਤੇ ਚਿੰਤਾ ਕਰ, ਤੇ ਮਹਾਰਾਜ ਕਹਿੰਦੇ ਅਣਹੋਣੀ ਤੇ ਹੁੰਦੀ ਨਹੀਂ। ਜਨਮ ਹੋਇਆ ਹੋਣੀ ਸੀ, ਪਰ ਮਨੁੱਖ ਕਹਿੰਦਾ ਕਿਧਰੇ ਮਰਨ ਦੀ ਅਣਹੋਣੀ ਨਾ ਹੋ ਜਾਏ। ਤਾਂ ਮਰਨ ਅਣਹੋਣੀ ਨਹੀਂ, ਹੋਣੀ ਹੈ, ਮੌਤ ਹੋਣੀ ਹੈ, ਅਣਹੋਣੀ ਨਹੀਂ ਹੈ। ਜਵਾਨੀ ਹੋਈ ਹੈ, ਆਈ ਹੈ, ਕਿਧਰੇ ਬੁਢੇਪੇ ਦੀ ਅਣਹੋਣੀ ਨਾ ਹੋ ਜਾਏ। ਤਾਂ ਬੁਢੇਪਾ ਅਣਹੋਣੀ ਨਹੀਂ, ਹੋਣੀ ਹੈ, ਹੋਣੀ ਅਣਹੋਣੀ ਨਹੀਂ। ਸੁੱਖ ਮਿਲੇ ਹੋਇਆ ਹੋਇਆ, ਕਿਧਰੇ ਦੁੱਖਾਂ ਦੀ ਅਣਹੋਣੀ ਨਾ ਹੋ ਜਾਏ। ਤਾਂ ਮੈਂ ਫਿਰ ਅਰਜ਼ ਕਰਾਂ, ਅਣਹੋਣੀ ਨਹੀਂ ਆਉਂਦੀ, ਹੁੰਦੀ ਨਹੀਂ। ਤਾਂ ਤੂੰ ਚਿੰਤਾ ਕਰ ਜੇ ਅਣਹੋਣੀ ਹੋਵੇ। ਜੋ ਹੋਵਾ ਹੋਵਤ ਸੋ ਜਾਣੇ, ਜੋ ਹੋਇਆ ਇਹ ਤੇ ਹੋਣਾ ਹੈ। ਮੈਂ ਇੱਕ ਦਿਨ धमपद पढ़ रहा सी महात्मा बुद्ध का धर्म ग्रंथ। वो कहिंदे जिन्हों चार सच्चाइयां का पता चल गया ते चार सच्चाइयां नू जिन्हें मन लिया वो कहिंदे मेरी दृष्टि च वो ब्रह्म ज्ञानी है, वो पूर्ण पुरख है, उसने जिंदगी दे तत सार नू लभ लिया, प्राप्त कर लिया। पर गजब की गल यही कुछ गुरु ग्रंथ साहब ने आख्या जो महात्मा बुद्ध ने आख्या। फिर मैं समय सार विच देखिया, समय सार जैनिया का धर्म ग्रंथ यही महावीर ने आख्या। फिर सहजे सहजे मैं हैरान होया यही उपनिषदा ने आख्या। भारत के सारे पैगंबरी पुरुषां की सोचनी यही है और वो कह रहे हैं जिन्हों इस चार सच्चाइयां का पता चल गया सतवादी है, सतसंगी है। तो जिसने इन चार सच्चाइयां कबूल कर लिया, जान लिया, कबूल कर लिया, मैं किसी को जानता हाँ पर उसकी होंद नूं मैं तस्लीम नहीं करता, मैं नहीं मनता, जानता मैं कौन है पर जानदिया होया भी मैं उसकी होंद नूं तस्लीम नहीं करता, मैं नहीं मनता। जानना मनना ये दो अलग अलग मनुखी भावनावां ने। हुण मैं अर्ज करा जिन्हों मैं जानदा ही नहीं वो है ही नहीं मेरी दुनिया च, वो है ही नहीं, तो जिन्हों मैं मनदा नहीं वो नहीं है मेरी दुनिया च, है ही नहीं, भावें होवे पर मैं जानदा नहीं तो नहीं है, भावें होवे मैं मनदा नहीं तो नहीं है। थोड़ी जिहा दिमागी शक्ति ते जोर लाना पड़ेगा। जो मेरी समझ विच नहीं, नहीं है, जो मेरी मनोत विच नहीं, नहीं है, जो मेरे चेते विच नहीं, नहीं है, भावे होवे होण दे नाल की होंदा, मैं नहीं मनदा। होण दे नाल की मतलब है क्योंकि मैं जानदा ही नहीं। होण दे नाल की मतलब है क्योंकि मैं समझदा ही नहीं, मैं जानदा ही नहीं। जिसनों मैं नहीं जानदा, जिसनों मैं नहीं समझदा, वो नहीं है। भावे संसार विच बहुत कुछ है, बहुत कुछ है, पर जो मैं नहीं जानदा वो नहीं है, जो मैं नहीं मनदा वो नहीं है। होवेगा परमात्मा रोम रोम विच होवे, मैं नहीं जानदा तो नहीं है, मैं नहीं मनदा तो नहीं है, कम से कम मेरी दुनिया ते नहीं है। होवेगा बुढ़ेपा, मैं नहीं जानदा तो नहीं है, मैं नहीं मनदा तो नहीं है। ये भी मैं अर्ज कर लेना। जरूरी नहीं कि एक जवान बुढ़ेपे नूं इनकार करता है, बुढ़ा भी बुढ़ेपे नूं इनकार करता है। बहुते बुढ़े भी औखे हो जाते हैं, बुढ़ा क्यों आखे, इनकार ही है। होवे बुढ़ेपा, मैं नहीं मनदा। होवेगा बुढ़ेपा, है बुढ़ेपा, मैं नहीं जानदा, मैं नहीं मनदा। होवेगी मौत, है मौत, मैं नहीं जानदा, मैं नहीं मनदा। जिसनों मैं जानदा नहीं, नहीं है, जिसनों मैं मनदा नहीं, नहीं है। संसार विच जो मैं जानदा नहीं, कम से कम मेरी दुनिया च वो नहीं है। होवेगा संसार च मैं जानदा ही नहीं, नहीं है। होवेगा संसार च मैं मनदा ही नहीं, नहीं है। भावें परमात्मा होवे, मैं जानदा ही नहीं तो नहीं है। मैं अर्ज करा जगत विच बहुत थोड़े जिहा मनुख ने जो जानदे ने, ते उन्हां जानन वालियां च थोड़े जिहा मनुख ने जो मनदे ने। जानना मनना दो अलग अलग अवस्थावां ने। कई दफा मनुख जान लैंदा मनदा नहीं, ये भी मैं अर्ज कर लिया। ਤੇ ਕਈ ਦਫਾ ਮੰਨਦਾ ਹੈ ਜਾਣਦਾ ਨਹੀਂ, ਉਹ ਅੰਧੀ ਮਨੋਤ ਆਉਂਦੀ ਹੈ, ਉਹਨੂੰ ਕਹਿੰਦੇ ਅੰਧੀ ਮਨੋਤ। ਮੰਨਦਾ ਤੇ ਹੈ, ਜਾਣਦਾ ਕੱਖ ਵੀ ਨਹੀਂ, ਅੰਧੀ ਮਨੋਤ। ਜਾਣਦਾ ਹੈ, ਮੰਨਦਾ ਨਹੀਂ, ਤਾਂ ਜਾਣੇ ਹੋਏ ਨਾਲ ਸੰਬੰਧ ਨਹੀਂ ਜੁੜਦਾ, ਜਾਣੇ ਹੋਏ ਨਾਲ ਰਿਸ਼ਤਾ ਨਹੀਂ ਜੁੜਦਾ, ਜਾਣੇ ਹੋਏ ਦੇ ਨੇੜੇ ਨਹੀਂ ਜਾਣਦਾ। ਇਸ ਨੂੰ ਮੈਂ ਫਿਰ ਦੁਹਰਾ ਦਿਆਂ, ਜੋ ਮੈਂ ਨਹੀਂ ਜਾਣਦਾ ਨਹੀਂ ਹੈ, ਜੋ ਮੈਂ ਨਹੀਂ ਸਮਝਦਾ ਨਹੀਂ ਹੈ, ਜੋ ਮੈਂ ਨਹੀਂ ਮੰਨਦਾ ਨਹੀਂ ਹੈ, ਜੋ ਮੇਰੇ ਚੇਤੇ ਦੇ ਚ ਨਹੀਂ ਨਹੀਂ ਹੈ, ਜੋ ਮੇਰੀ ਸਮਝ ਦੇ ਚ ਨਹੀਂ ਨਹੀਂ ਹੈ। ਇਹ ਵੀ ਮਹਿਸੂਸ ਕਰਦੇ, ਬਾਵੇਂ ਹੋਵੇ ਪਰ ਮੇਰੀ ਸਮਝ ਚ ਨਹੀਂ ਹੈ ਤਾਂ ਨਹੀਂ ਹੈ, ਪਸ਼ੂਆਂ ਦੀ ਸਮਝ ਦੇ ਚ ਨਹੀਂ ਹੈ ਤਾਂ ਪਰਮਾਤਮਾ ਨਹੀਂ ਹੈ, ਪਸ਼ੂਆਂ ਦੀ ਸਮਝ ਦੇ ਚ ਨਹੀਂ ਹੈ ਤਾਂ ਪਰਿਵਾਰ ਨਹੀਂ ਹੈ। ਨਾਨਕੇ ਦਾਦਕੇ ਸਹੁਰੇ ਪਸ਼ੂਆਂ ਦੇ ਚ ਨਹੀਂ ਭਾਵੇਂ ਹਨ, ਪਰ ਸਮਝ ਨਹੀਂ ਤਾਂ ਨਹੀਂ ਹੈ। ਨਾ ਦਾਦਕਿਆਂ ਦੀ ਪ੍ਰਣਾਲੀ, ਨਾ ਨਾਨਕਿਆਂ ਦੀ, ਨਾ ਸਹੁਰਿਆਂ ਦੀ, ਭਾਵੇਂ ਹੈ ਪਰ ਸਮਝ ਨਹੀਂ ਤਾਂ ਨਹੀਂ ਹੈ। ਗੱਲ ਸਪਸ਼ਟ ਹੈ, ਜਿਸ ਦੀ ਮੈਨੂੰ ਸਮਝ ਨਹੀਂ, ਜਿਹਨੂੰ ਮੈਂ ਜਾਣਦਾ ਨਹੀਂ ਨਹੀਂ ਹੈ, ਪਰ ਜਿਹਨੂੰ ਮੈਂ ਮੰਨਦਾ ਨਹੀਂ ਤੇ ਜੋ ਮੇਰੀ ਸਿਮਰਤੀ ਚ ਨਹੀਂ, ਜੋ ਮੇਰੇ ਚੇਤੇ ਚ ਨਹੀਂ ਨਹੀਂ ਹੈ। ਗੁਰਦੁਆਰੇ ਆਉਣ ਦਾ ਪਤਾ ਮਤਲਬ ਕੀ ਹੈ? ਪਰਮਾਤਮਾ ਸਮਝ ਦੇ ਚ ਆ ਜਾਏ, ਪਰਮਾਤਮਾ ਚੇਤੇ ਦੇ ਚ ਆ ਜਾਏ, ਪਰਮਾਤਮਾ ਮਨੋਖ ਦੇ ਚ ਆ ਜਾਏ, ਮੰਨ ਲਵੇ, ਜਾਣ ਲਵੇ, ਮੰਨ ਲਵੇ, ਚੇਤੇ ਕਰ ਲਵੇ, ਬਸ ਇੰਨੀ ਹੀ ਗੱਲ ਹੈ। ਪਹਿਲਾ ਪੜਾਓ ਜਾਣ ਲਵੇ, ਜਾਣ ਲਵੇ, ਮੰਨੇਗਾ ਬਾਅਦ ਨੇ ਤੇ ਮੰਨਣਾ ਅੰਧਾ ਹੋਵੇਗਾ, ਜਾਣ ਲਵੇ ਪਹਿਲੇ, ਪਹਿਲੇ ਜਾਣਕਾਰੀ। ਕਿਉਂ? ਜੋ ਮੈਂ ਜਾਣਦਾ ਨਹੀਂ ਉਹ ਤਾਂ ਹੈ ਹੀ ਨਹੀਂ, ਹੋਵੇਗਾ ਕਮ ਸੇ ਕਮ ਮੇਰੀ ਦੁਨੀਆਂ 'ਚ ਨਹੀਂ, ਕਿਉਂਕਿ ਮੈਂ ਜਾਣਦਾ ਹੀ ਨਹੀਂ, ਮੈਨੂੰ ਪਤਾ ਹੀ ਨਹੀਂ। ਜਿਸ ਨੂੰ ਮੈਂ ਜਾਣਦਾ ਨਹੀਂ ਉਹ ਨਹੀਂ ਹੈ, ਜਿਸ ਨੂੰ ਮੈਂ ਮੰਨਦਾ ਨਹੀਂ ਉਹ ਨਹੀਂ ਹੈ, ਮੇਰੀ ਦੁਨੀਆਂ 'ਚ ਨਹੀਂ ਹੈ। ਤਾਂ ਥੋੜ੍ਹੇ ਜਿਹਾ ਮਨੁੱਖ ਨੇ ਜੋ ਜਾਣਦੇ ਨੇ, ਔਰ ਬਹੁਤ ਥੋੜ੍ਹੇ ਮਨੁੱਖ ਨੇ ਜੋ ਮੰਨਦੇ ਨੇ। ਜਾਣਨ ਵਾਲਿਆਂ ਦੀ ਵੀ ਇਤਨੀ ਵੱਡੀ ਮਹਿਮਾ ਨਹੀਂ ਮੰਨੀ, ਜਿਨ੍ਹਾਂ ਨੇ ਜਾਣ ਕੇ ਮੰਨ ਲਿਆ ਉਹਨਾਂ ਦੀ ਮਹਿਮਾ ਬੜੀ ਬਿਆਨ ਕੀਤੀ ਮਹਾਰਾਜ ਨੇ। ਮੰਨੇ ਕੀ ਗਤ ਕਹੀ ਨਾ ਜਾਏ, ਜੇ ਕੋ ਕਹੇ ਪਛੇ ਪਛਤਾ ਹੈ। ਜਿਹਨੇ ਮੰਨ ਲਿਆ ਉਹਦੀ ਮਹਿਮਾ ਬਿਆਨ ਨਹੀਂ ਕਰ ਸਕਦੇ, ਉਹ ਤੇ ਮਹਾਨ ਮਹਾਨ। ਤਾਂ ਮੈਂ ਇੱਕ ਦਫਾ ਫਿਰ ਦੁਹਰਾ ਦਿਆਂ ਤੇ ਅੱਗੇ ਚਲਾਂ। ਜਿਹਨੂੰ ਮੈਂ ਜਾਣਦਾ ਨਹੀਂ ਨਹੀਂ ਹੈ, ਜਿਹਨੂੰ ਮੈਂ ਸਮਝਦਾ ਨਹੀਂ ਨਹੀਂ ਹੈ, ਕਮ ਸੇ ਕਮ ਮੇਰੀ ਦੁਨੀਆਂ 'ਚ ਨਹੀਂ ਹੈ। ਜਿਹਨੂੰ ਮੈਂ ਮੰਨਦਾ ਨਹੀਂ ਨਹੀਂ ਹੈ, ਜੋ ਮੇਰੇ ਚੇਤੇ 'ਚ ਨਹੀਂ ਨਹੀਂ ਹੈ। ਭਾਵੇਂ ਰੋਮ ਰੋਮ ਦੇ 'ਚ ਪਰਮਾਤਮਾ ਹੈ, ਮੇਰੀ ਸਮਝ ਦੇ 'ਚ ਨਹੀਂ ਤਾਂ ਨਹੀਂ ਹੈ। ਭਾਵੇਂ ਜ਼ਰਰੇ ਜ਼ਰਰੇ ਵਿੱਚ ਪਰਮਾਤਮਾ ਹੈ, ਪਰ ਮੇਰੇ ਚੇਤੇ 'ਚ ਨਹੀਂ ਤਾਂ ਨਹੀਂ ਹੈ, ਮੇਰੀ ਸਮਝ ਦੇ 'ਚ ਨਹੀਂ ਤਾਂ ਨਹੀਂ ਹੈ। ਜਿਤਨੀ ਮਨੁੱਖ ਦੀ ਸਮਝ ਵੱਧਦੀ ਹੈ ਉਤਨਾ ਹੀ ਮਨੁੱਖ ਦਾ ਸੰਸਾਰ ਵੱਧਦਾ ਹੈ। ਜਿਤਨੀ ਮਨੁੱਖ ਦੀ ਸਮਝ ਵੱਧਦੀ ਹੈ ਉਤਨਾ ਹੀ ਉਸਦਾ ਪਰਮਾਤਮਾ ਹੈ। ਕਿਸੇ ਦਾ ਪਰਮਾਤਮਾ ਚੂਹਾ ਵੀ ਹੋਵੇਗਾ, ਚੂਹਿਆਂ ਦੀ ਵੀ ਪੂਜਾ ਹੈ। ਗਣੇਸ਼ ਦੀ ਸਵਾਰੀ ਚੂਹਾ, ਲੋਕ ਚੂਹਿਆਂ ਦੀ ਵੀ ਪੂਜਾ ਕਰਦੇ। ਕਿਸੇ ਦਾ ਪਰਮਾਤਮਾ ਸੱਪ ਹੋਵੇਗਾ ਤਾਂ ਨਾਗ ਪੰਚਮੀ ਇੱਕ ਬੜਾ ਵੱਡਾ ਤਿਉਹਾਰ ਹੈ। ਸੱਪ ਭਗਵਾਨ, ਨਾਗ ਦੇਵਤਾ, ਨਾਗ ਭਗਵਾਨ, ਸੱਪਾਂ ਦੀ ਵੀ ਪੂਜਾ ਹੈ। ਜਿਤਨੀ ਮੇਰੀ ਸਮਝ ਹੈ, ਤਾਂ ਮੇਰੀ ਸਮਝ ਹੀ ਜਿਤਨੀ ਹੈ, ਅਜੇ ਮੇਰੀ ਦੁਨੀਆ ਸਿਰਫ ਦਰਖਤ ਹੀ ਭਗਵਾਨ ਹੈ, ਚਾਹੇ ਉਹ ਪਿੱਪਲ ਹੈ, ਚਾਹੇ ਬੋੜ ਹੈ, ਚਾਹੇ ਜੰਡ ਹੈ, ਅਜੇ ਮੇਰੀ ਇਤਨੀ ਸਮਝ ਹੈ। ਜੋ ਮੇਰੀ ਸਮਝ 'ਚ ਹੈ ਔਰ ਅਜੇ ਮੇਰੀ ਇਤਨੀ ਸਮਝ ਹੈ, ਬਸ ਵਗਦਾ ਹੋਇਆ ਦਰਿਆ ਹੀ ਪਰਮਾਤਮਾ, ਹੋਰ ਕੁਛ ਨਹੀਂ। ਮੈਂ ਉਹਨੂੰ ਹੀ ਮੱਥਾ ਟੇਕ ਲੈਣਾ, ਉਹਦੀ ਪੂਜਾ ਕਰ ਲੈਣਾ। ਅਜੇ ਮੈਨੂੰ ਇਤਨੀ ਸਮਝ ਹੈ, ਜਿਹੜਾ ਬੰਦਾ ਹੈ ਇਹਦੇ 'ਚ ਬੜੇ ਗੁਣ ਨੇ, ਬਸ ਇਹੀ ਰੱਬ ਹੈ, ਇਹੀ ਪਰਮਾਤਮਾ, ਇਸੇ ਦੀ ਪੂਜਾ। जितनी मेरी समझ है उतना ही मेरा रब है, मेरी समझ सीमित है तो मेरा रब भी छोटा है, मैनू समझ ही कोई नहीं तो मेरी दुनिया च रब है ही कोई नहीं, परमात्मा नहीं होवेगा। परमात्मा है, परमात्मा जर्रे जर्रे च है, मेरी समझ च नहीं तो नहीं है। परमात्मा तो बिना कुछ भी नहीं, पर मेरी चेते च नहीं है तो नहीं है, मेरी मनोत दे च नहीं तो नहीं है, मेरे मनन दे च नहीं। तो चार परबल सच्चाइयां ने महात्मा बुद्ध कहते हैं, जिहड़ा इस नूं जान लवे वो ब्रह्म ज्ञानी। इन्हां ही चार सच्चाइयां दा जिक्र धन गुरु ग्रंथ साहिब जी महाराज दी बाणी बार बार करती है, बार बार करती है। और गुरु तेग बहादुर साहिब जी दा इस श्लोक, दो पंक्तियां दा श्लोक, इंज कह लो सारा सागर ज्ञान दा गागर विच है। इन्हां दो पंक्तियां च है, चिंता तां की कीजिए जो अनहोनी। चिंता ते तां करो रुसदी कर जो अनहोनी घटना घट जाए, अनहोना कुछ है ही नहीं, कुछ भी अनहोना नहीं। पर चिंता क्यों? ऐसा होना चाहिए कि ऐसा ना होवे, ना होवे, ना होवे। तो जो नहीं होता वही नहीं होता, तू क्यों चिंता करना? ऐसा नहीं होना चाहिए कि ऐसा ना होवे, हो जाए तो चिंता, तू क्यों चिंता करना? जो होना है वही होता है, तुहानू किहड़ी गल दी चिंता? चिंता तां की कीजिए जो अनहोनी हो। चिंता दे तां कर जे अनहोनी होवे, अनहोनी कुछ है ही नहीं, कुछ भी अनहोनी नहीं है। चार परबल सच्चाइयां ने, प्रथम दुख है, दूसरा दुख दा कारण भी है, तीसरा निवृत्ति दा साधन भी है, चौथा सुख है और है। मैं फिर दोहरावा, चार सच्चाइयां, दुख है, है। दूसरी सच्चाई दुख दा कारण भी है, बिना कारण तो नहीं है। तीसरी सच्चाई निवृत्ति दा साधन भी है, इन्हों मिटाया भी जा सकता है। चौथी सच्चाई सुख है, सुख है। अगर किसी नूं इतना पता चल जाए दुख है, तुसीं आखोगे सानूं इतना भी पता नहीं, गुस्ताखी माफ। अगर पता होंदा तो बार बार अवतारी पुरशां नूं कहण दी लोड़ ही नहीं सी। बाली रोवे नाए भतार, नानक दुखिया सब संसार। सब जगत दुखी है, इतनी सच्चाई दा बोध ने। देखदे आ हसदा पिया, वो खिड़े मत्थे, वो नचदे टपदे, दुख किथे है? पर कौन दसे इन्हां हसदे होया चेहरियां दे विच ही रोना छुपिया पिया? इन्हां नचदे टपदियां मूर्तियां दे अंदर ही दुख कलेश छुपे रहे हैं। इस सच्चाई दा बोध नहीं, पता नहीं। जिसनों है उन्हें पहली सच्चाई ते जान ली, दुख है, दुख है। चाहे मैं महल दे चा, चाहे मैं झोपड़ी चा, दुख है। चाहे मैं निर्धन हां, चाहे मैं धनवान हां, दुख है। चाहे मैं तंदुरुस्त हां, चाहे मैं बीमार हां, दुख है। जो मैं कह रहा इन थोड़ा जहा गौर नाल सरवण करा, चाहे मैं एक मुलक दे चा, चाहे मैं दूजे मुलक दे चा, दुख है, दुख है। चाहे मैं बचपन दी अवस्था चा, चाहे मैं जवानी दी अवस्था चा, चाहे मैं बुढ़ेपे दी अवस्था चा, दुख है, दुख है। चाहे मैं सुंदर हां चाहे मैं क्रूप हां दुख है, चाहे मैं खुशहाल हां चाहे मैं बदहाल हां दुख है, चाहे मैं छोटा हां चाहे मैं वड्डा हां, चाहे मैं निर्गुण हां चाहे मैं गुणवान हां, चाहे मैं पढ़ा लिखा चाहे मैं बिल्कुल अनपढ़ हां दुख है, दुख है। अनपढ़ भी दुखी, पढ़ा लिखा भी दुखी, निर्धन भी दुखी, धनवान भी दुखी, दुख है। निर्धन सोचता है मैं दुखी हां धनवान सुखी ने, अनपढ़ सोचता है मैं दुखी हां पढ़े लिखे सुखी ने, ऐसा सोचता है। एक शहर दे रहने वाला ऐसा सोचता है मैं दुखी हां दूजे शहर दे रहने वाले दुखी नहीं ने, कोई ऐसा सोचता है मैं जिस मुल्क दे च रहना दुख है पर दूसरे जिस मुल्क दे च रहंदे ने दुख नहीं है। भुलेखा भ्रांति मुवालता महाराज कहते ने जिथे तक संसार है दुख है, नानक दुखिया सब संसार, चाहे एक मुल्क है चाहे दूजा मुल्क है, चाहे एक शहर है चाहे दूजा शहर है, चाहे बच्चा है चाहे बुढ़ा है, चाहे निर्गुण है चाहे गुणवान है, पढ़ा लिखा है अनपढ़ है, दुख है। पहली सच्चाई। दूसरी, दुख का कारण भी है, ऐवें नहीं है, ऐवें नहीं है। तो दुख का कारण की है, दुख का कारण है ना समझी अज्ञान, कारण की है अज्ञान। तो अज्ञान करके मनुख चिंतातुर हो जाता है, दुखी हो जाता है, जो होना चाहिए किधरे ऐसा ना होवे ना होवे, जो नहीं होना चाहिए किधरे ऐसा ना होवे हो जाए, चिंता दुख अज्ञान। दुख है, दुख का कारण भी है अज्ञान, निवृत्ति का साधन भी है ज्ञान, और सुख है, सुख है। जितना अज्ञान दुख है, दुख है, जितना ज्ञान आनंद ही आनंद। रूहे जमीन पे धन गुरु नानक गुरु गोविंद सिंह जी महाराज ने तिसानू शब्द दा पुजारी बनाया है, ज्ञान दा पुजारी बनाया है। और आप दी ज्ञातली अर्ज करा, उत्पत परले शब्दे होवे, शब्दे ही फिर उपत होवे। घर दे जिस दरवाजे दे राही मैं बाहर आया, उसे दरवाजे राही अंदर प्रवेश करांगा। शब्द दे राही संसार आया है, शब्द दे राही संसार प्रवेश करेगा। शब्द दी सूझ ज्ञान है, शब्द दी ना समझी अज्ञान है। केड़ा शब्द से जिस राही जगत आया है, लखां जिंदगियां दे दरिया चल पए, तिस्ते होए लख दरिया, लखां सूरजां दे दरिया, लखां पृथ्वियां दे दरिया, लखां पशु पक्षी मनुखां दे दरिया, लखां तरह की जिंदगी दे दरिया, किड़ा शब्द सी, वो किड़ा दरवाजा सी जिस तों लंघ के आए ने। उत्पत परले शब्द, उत्पत्ति ते परले आवना ते जामना, इसनों मैं बयान करा। मैं घर दे जिस दरवाजे दे राही बाहर आया, ते हुण मैं पूछा मैं घर दे च किस तरह प्रवेश करा, ਵੀ ਪੁਰਖਾ ਜਿਸ ਦਰਵਾਜ਼ੇ ਰਾਹੀਂ ਬਾਹਰ ਆਇਆ ਅੰਦਰ ਚਲਾ ਜਾ। ਸ਼ਬਦ ਰਾਹੀਂ ਸੰਸਾਰ ਬਾਹਰ ਆਇਆ, ਜੀਵ ਜੰਤੂ ਬਾਹਰ ਆਇਆ, ਸ਼ਬਦ ਰਾਹੀਂ ਪ੍ਰਵੇਸ਼ ਮਿਲ ਜਾਏਗਾ। ਤੋ ਸ਼ਬਦ ਦੁਆਰ ਹੈ, ਦਰਵਾਜ਼ਾ ਹੈ, ਪਰ ਕਿਹੜਾ ਸ਼ਬਦ, ਉਹ ਕਿਹੜਾ ਸ਼ਬਦ ਜੋ ਦਰਵਾਜ਼ਾ ਹੈ, ਜਿਸ ਤੋਂ ਜਗਤ ਆਇਆ ਜਗਤ ਗਿਆ। ਦੁਨੀਆਂ ਦੇ ਪੈਗੰਬਰੀ ਪੁਰਸ਼ਾਂ ਨੂੰ ਇੱਕ ਪਾਸੇ ਰੱਖੀਏ, ਗੁਰੂ ਨਾਨਕ, ਗੁਰੂ ਗੋਬਿੰਦ ਸਿੰਘ, ਭਗਤ ਕਬੀਰ ਦੇ ਬੋਲ ਮੈਂ ਤੁਹਾਡੇ ਸਾਹਮਣੇ ਰੱਖਾਂ, ਉਹ ਸ਼ਬਦ ਕੀ ਹੈ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਫਰਮਾਨ, ਓਅੰਕਾਰ ਆਦਿ ਕਥਨੀ ਅਨਾਦ, ਓਅੰਕਾਰ ਆਦਿ ਕਥਨੀ ਅਨਾਦ। ਓਅੰਕਾਰ ਆਦੀ ਧੁਨੀ ਹੈ, ਪਹਿਲੇ ਤੋਂ ਵੀ ਪਹਿਲੇ, ਸਭ ਤੋਂ ਪਹਿਲੀ ਧੁਨ ਬ੍ਰਹਿਮੰਡ ਦੀ, ਓਅੰਕਾਰ ਗੁਰੂ ਗੋਬਿੰਦ ਸਿੰਘ ਜੀ ਅਨਾਦ। ਓਅੰਕਾਰ ਆਦੀ ਧੁਨੀ ਹੈ, ਪਹਿਲੇ ਤੋਂ ਵੀ ਪਹਿਲੇ, ਸਭ ਤੋਂ ਪਹਿਲੀ ਧੁਨ ਬ੍ਰਹਿਮੰਡ ਦੀ, ਓਅੰਕਾਰ ਗੁਰੂ ਗੋਬਿੰਦ ਸਿੰਘ ਜੀ। ਕਥਨੀ ਅਨਾਦ, ਇਹ ਕਥਨੀ, ਇਹ ਆਵਾਜ਼, ਇਹ ਸ਼ਬਦ ਅਨਾਦੀ ਹੈ ਗੁਰੂ ਗੋਬਿੰਦ ਸਿੰਘ। ਜਿਹੜੇ ਜਾਪ ਸਾਹਿਬ ਪੜ੍ਹਦੇ ਨੇ ਉਹਨਾਂ ਦੇ ਸਾਹਮਣੇ ਇਹ ਬੋਲ ਆਏ ਹੋਣਗੇ, ਓਅੰਕਾਰ ਆਦਿ ਕਥਨੀ ਅਨਾਦ। ਇਹ ਅਨਾਦੀ ਕਥਨੀ ਹੈ, ਇਹ ਬ੍ਰਹਿਮੰਡ ਦਾ ਸਭ ਤੋਂ ਪਹਿਲਾ ਬੋਲ ਹੈ, ਔਰ ਇਸੇ ਹੀ ਬੋਲ ਦੇ ਰਾਹੀਂ ਖਸਮ ਦੇ ਬੋਲ ਆਏ, ਔਰ ਜਿਸਨੇ ਇਸ ਧੁਨੀ ਨੂੰ ਸੁਣਿਆ, ਇਸ ਧੁਨੀ ਵਿੱਚ ਬਹੁਤ ਸਾਰੀਆਂ ਧੁਨੀਆਂ ਉਸਨੇ ਸੁਣੀਆਂ ਨੇ। ਇਹ ਧੁਨੀ, ਇਹ ਸ਼ਬਦ ਦੁਆਰ ਹੈ, ਇਸੇ ਰਾਹੀਂ ਜਗਤ ਆਇਆ। ਓਅੰਕਾਰ ਆਦ ਕਥਨੀ ਅਨਾਦ, ਇਸੇ ਨੂੰ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ, ਓਅੰਕਾਰ ਬ੍ਰਹਮਾ ਉਤਪਤ, ਓਅੰਕਾਰ ਕੀਆ ਜਿਨ ਚਿਤ, ਓਅੰਕਾਰ ਸਹਿਲ ਜੁਗ ਭੈ, ਓਅੰਕਾਰ ਬੇਦ ਨਿਰਮੈ। ਸਭ ਕੁਛ ਓਅੰਕਾਰ ਤੋਂ ਹੋਇਆ, ਇਸੇ ਧੁਨੀ ਤੋਂ ਹੋਇਆ ਗੁਰੂ ਨਾਨਕ। ਭਗਤ ਕਬੀਰ, ਗੌੜੀ ਬਾਵਨ ਅਖਰੀ ਸ੍ਰੀ ਕਬੀਰ, ਓਅੰਕਾਰ ਆਦਿ ਮੈਂ ਜਾਣਾ, ਲਿਖ ਅਰ ਮੇਟੇ ਤਾਏ ਨਾ ਮਾਨਾ। ਲਿਖ ਦੇਈਏ, ਮੇਟ ਦੇਈਏ, ਓਅੰਕਾਰ ਇਹ ਨਹੀਂ, ਓਅੰਕਾਰ ਉਹ ਧੁਨੀ ਹੈ ਜਿਸ ਤੋਂ ਸੰਸਾਰ ਆਇਆ ਕਬੀਰ। ਓਅੰਕਾਰ ਆਦਿ ਮੈਂ ਜਾਣਾ, ਲਿਖ ਅਰ ਮੇਟੇ ਤਾਏ ਨਵਾਨਾ, ਗੌੜੀ ਬਾਵਨ ਅਖਰੀ ਸ੍ਰੀ ਕਬੀਰ ਜੀ। ਓਅੰਕਾਰ ਬ੍ਰਹਿਮੰਡ ਦੀ ਧੁਨੀ ਹੈ, ਆਦੀ ਧੁਨੀ ਹੈ, ਮੂਲ ਧੁਨੀ ਹੈ, ਇਸ ਦੇ ਰਾਹੀਂ ਜਗਤ ਆਇਆ, ਇਸੇ ਧੁਨੀ ਦੇ ਰਾਹੀਂ ਪ੍ਰਵੇਸ਼ ਕਰੇਗਾ। ਇਤਨੀ ਸਮਝ ਆ ਗਈ, ਇਤਨਾ ਬੋਧ ਆ ਗਿਆ, ਤਾਂ ਬਹੁਤ ਕੁਛ ਹੈ। ਔਰ ਇਸ ਬੋਧ ਦੇ ਵਿੱਚ ਚਾਰ ਸੱਚਾਈਆਂ ਪ੍ਰਗਟ ਹੋਣਗੀਆਂ, ਕਿਹੜੀਆਂ? ਦੁੱਖ ਹੈ, ਹਰ ਹਾਲਤ ਵਿੱਚ ਦੁੱਖ ਹੈ, ਬੱਚੇ ਦੇ ਆਪਣੇ ਦੁੱਖ, ਜਵਾਨ ਦੇ ਆਪਣੇ ਦੁੱਖ, ਬੁੱਢੇ ਦੇ ਆਪਣੇ ਦੁੱਖ, ਅਨਪੜ੍ਹ ਦੇ ਆਪਣੇ ਦੁੱਖ, ਪੜ੍ਹੇ ਲਿਖੇ ਦੇ ਆਪਣੇ ਦੁੱਖ, ਨਿਰਧਨ ਦੇ ਆਪਣੇ ਦੁੱਖ, ਧਨਵਾਨ ਦੇ ਆਪਣੇ ਦੁੱਖ, ਇਸਤਰੀ ਦੇ ਆਪਣੇ ਦੁੱਖ, ਪੁਰਸ਼ ਦੇ ਆਪਣੇ ਦੁੱਖ, ਨਿਰਗੁਣ ਦੇ ਆਪਣੇ ਦੁੱਖ, ਗੁਣਵਾਨ ਦੇ ਆਪਣੇ ਦੁੱਖ, ਮੁਫਲਿਸ ਦੇ ਆਪਣੇ ਦੁੱਖ, ਅਮੀਰ ਦੇ ਆਪਣੇ ਦੁੱਖ। ਦੁੱਖ ਹੈ, ਦੁੱਖ ਹੈ, ਇਹ ਪਹਿਲੀ ਸੱਚਾਈ। ਜਿਸ ਨੂੰ ਇਤਨਾ ਪਤਾ ਚੱਲ ਗਿਆ, ਦੁੱਖ ਹਰ ਹਾਲਤ ਵਿੱਚ ਹੈ, ਹਰ ਅਵਸਥਾ ਵਿੱਚ ਹੈ, ਹਰ ਮੁਲਕ ਵਿੱਚ ਹੈ, ਹਰ ਜਗ੍ਹਾ ਹੈ, ਪਹਿਲੀ ਸੱਚਾਈ ਦਾ ਪਤਾ ਚੱਲ ਗਿਆ। ਔਰ ਮੈਂ ਇਹ ਅਰਜ਼ ਕਰਾਂ, ਇਸ ਸੱਚਾਈ ਦਾ ਪਤਾ ਚੱਲਣਾ ਵੀ ਗਿਆਨ ਦੀ ਪਹਿਲੀ ਕਿਰਨ ਤੇ ਉਤਰ ਗਈ। ਮਨੁੱਖ ਇੱਕ ਆਸਾ ਵਿੱਚ ਜੀਵਦਾ ਹੈ ਕਿ ਦੁੱਖ ਅੱਜ ਹੈ, ਕੱਲ ਨਹੀਂ ਹੋਵੇਗਾ, ਪਰ ਜਿਸ ਢੰਗ ਨਾਲ ਤੂੰ ਜੀ ਰਹੇ ਹੈ ਦੁੱਖ ਅੱਜ ਹੈ, ਕੱਲ ਵੀ ਹੋਵੇਗਾ, ਪਰਸੋਂ ਵੀ ਹੋਵੇਗਾ, ਨਾਲ ਹੀ ਚਲੇਗਾ, ਨਹੀਂ ਮਿਟੇਗਾ। ਜਿਸ ਢੰਗ ਨਾਲ ਜਿਸ ਅਵਸਥਾ ਵਿੱਚ ਅੱਜ ਦੁੱਖ ਹੈ, ਅਗਰ ਇਹੀ ਮਾਨਸਿਕ ਅਵਸਥਾ ਹੈ ਤਾਂ ਦੁੱਖ ਨਾਲ ਚਲੇਗਾ, ਦੁੱਖ ਹੈ ਤੇ ਨਹੀਂ ਮਿਟੇਗਾ, ਇਹ ਹੈ। ਪਰ ਇਤਨਾ ਬੋਧ ਜਿਸ ਨੂੰ ਹੋ ਗਿਆ, ਗਿਆਨ ਦੀ ਪਹਿਲੀ ਕਿਰਨ ਉਤਰ ਗਈ। ਮਹਾਤਮਾ ਬੁੱਧ ਨੂੰ ਪਤਾ ਚੱਲ ਗਿਆ, ਭਾਵੇਂ ਮੈਂ ਮਹਿਲਾਂ ਚ ਹਾਂ ਦੁੱਖ ਤੇ ਹੈ, ਭਾਵੇਂ ਮੈਂ ਰਾਜਕੁਮਾਰ ਹਾਂ ਦੁੱਖ ਤੇ ਹੈ, ਭਾਵੇਂ ਸੋਨੇ ਚਾਂਦੀ ਦੇ ਮੇਰੇ ਮਹਿਲ ਨੇ ਦੁੱਖ ਤੇ ਹੈ, ਦੁੱਖ ਹੈ। ਪਹਿਲੀ ਸੱਚਾਈ ਦਾ ਪਤਾ ਚੱਲ ਗਿਆ, ਦੁੱਖ ਤੇ ਹੈ। ਕਿਸੇ ਵੀ ਚੀਜ਼ ਦੀ ਹੋਂਦ ਨਾਲ ਦੁੱਖ ਨਹੀਂ ਮਿਟਦਾ। ਚੰਗਾ ਮਹਿਲ ਹੈ, ਸੋਨਾ ਚਾਂਦੀ ਹੈ, ਹੀਰੇ ਜਵਾਹਰਾਤ ਨੇ, ਪ੍ਰਭਤਾ ਹੈ, ਮਾਣ ਸਨਮਾਨ ਹੈ, ਦੁੱਖ ਹੈ, ਨਹੀਂ ਮਿਟਦਾ, ਦੁੱਖ ਹੈ। ਪਰ ਜੇ ਦੁੱਖ ਹੈ, ਧੰਨ ਗੁਰੂ ਨਾਨਕ ਦੇਵ ਜੀ ਸਨੋਇੰਜ ਕਹਿੰਦੇ ਨੇ, ਦੁੱਖ ਕੀ ਪੰਡਾਂ ਖੁੱਲੀਆਂ, ਸੁੱਖ ਨਾਨਕ ਸੇਵਕ ਹੋਏ। ਹਰ ਮਨੁੱਖ ਕੀ ਹੈ, ਦੁੱਖ ਦੀ ਪੰਡ ਹੈ, ਤੇ ਪੰਡ ਨੂੰ ਖੋਲਣ ਦਾ ਢੰਗ ਕੀ ਹੈ, ਬਸ ਤੁਸੀਂ ਆਪਣਾ ਇੱਕ ਦੁੱਖ ਸੁਣਾਓ, ਅਗਲੇ ਦੇ ਸੌ ਦੁੱਖ ਸੁਣੋ। ਇਸ ਵਾਸਤੇ ਸਿਆਣੇ ਮਨੁੱਖ ਆਪਣਾ ਇੱਕ ਦੁੱਖ ਨਹੀਂ ਸੁਣਾਉਂਦੇ, ਕਿਉਂ? ਅਗਲੇ ਦੇ ਸੌ ਸੁਣਨੇ ਪੈਣਗੇ, ਅਗਲਾ ਚੁੱਪ ਹੀ ਨਹੀਂ ਕਰੇਗਾ, ਨਹੀਂ ਸੁਣਾਉਂਦੇ। ਦੁੱਖ ਹੈ, ਲੇਕਿਨ ਆਸਾ ਮਨੁੱਖ ਨੂੰ ਭਵਿਸ਼ ਵਿੱਚ ਲੈ ਜਾਂਦੀ ਹੈ, ਆਸਾ। ਇਸ ਵਾਸਤੇ ਆਸਾ ਦਾ ਤਿਆਗ ਦੱਸਿਆ ਹੈ। ਆਸਾ ਦੇ ਤਿਆਗ ਨਾਲ ਭਵਿਸ਼ ਖਤਮ ਹੋ ਜਾਂਦਾ ਹੈ। ਆਸਾ ਦੇ ਤਿਆਗ ਨਾਲ ਵਰਤਮਾਨ ਜੋ ਹੈ, ਭੂਤਕਾਲ ਵੀ ਖਤਮ ਹੋ ਜਾਂਦਾ ਹੈ। ਤੇ ਵਰਤਮਾਨ ਦੇ ਅਰਥ ਨੇ ਜਿਹਨੂੰ ਮੈਂ ਵਰਤ ਸਕਦਾ, ਜਿਹਨੂੰ ਮੈਂ ਵਰਤ ਸਕਦਾ। ਵਰਤਮਾਨ ਦਾ ਹੋਰ ਕੋਈ ਅਰਥ ਨਹੀਂ, ਬਰਤਨ, ਜਿਹਨੂੰ ਮੈਂ ਬਰਤਨ ਵਿੱਚ ਲਿਆ ਸਕਦਾ, ਵਰਤਨ ਵਿੱਚ ਲਿਆ ਸਕਦਾ। ਬਰਤਨ ਦੇ ਅਖਰੀ ਅਰਥ ਇਹ ਹੈ, ਜਿਸ ਨੂੰ ਮੈਂ ਇਸਤੇਮਾਲ ਕਰ ਸਕਦਾ, ਜਿਹਨੂੰ ਮੈਂ ਵਰਤ ਸਕਦਾ, ਵਰਤਨ। ਵਰਤਨ ਜਾਂ ਕੇ ਕੇਵਲ ਨਾਮ, ਜਿਹਨੂੰ ਮੈਂ ਵਰਤ ਸਕਦਾ, ਜਿਹਨੂੰ ਮੈਂ ਇਸਤੇਮਾਲ ਕਰ ਸਕਦਾ, ਬਰਤਨ, ਵਰਤਨ, ਵਰਤਮਾਨ। ਉਹ ਸਮਾਂ ਜੋ ਵਰਤਮਾਨ ਹੈ, ਜਿਹਨੂੰ ਮੈਂ ਵਰਤ ਸਕਦਾ। ਵਰਤਮਾਨ ਕਿੰਨਾ ਕੁ ਹੈ, ਕਿੰਨਾ ਕੁ ਹੈ ਜਿਹਨੂੰ ਮੈਂ ਵਰਤ ਸਕਦਾ? ਕਿਆ ਗੁਜ਼ਰੇ ਹੋਏ ਕੱਲ ਨੂੰ ਮੈਂ ਅੱਜ ਵਰਤ ਸਕਦਾ, ਇਸਤੇਮਾਲ ਕਰ ਸਕਦਾ? ਕਿਆ ਆਉਣ ਵਾਲੇ ਕੱਲ ਨੂੰ ਮੈਂ ਅੱਜ ਵਰਤ ਸਕਦਾ, ਹੁਣ ਵਰਤ ਸਕਦਾ? ਉਹ ਵਰਤਮਾਨ ਨਹੀਂ ਹੈ। ਤੋ ਗੁਜ਼ਰੇ ਹੋਏ ਕੱਲ ਦੀ ਗੱਲ ਛੱਡੋ, ਆਉਣ ਵਾਲੇ ਕੱਲ ਦੀ ਗੱਲ ਛੱਡੋ, ਹੁਣ ਤੋਂ ਪਹਿਲੇ, ਵਾਲਵਨ ਇੱਕ ਘੰਟਾ ਪਹਿਲੇ ਜੋ ਸਮਾਂ ਸੀ, ਉਸਨੂੰ ਮੈਂ ਵਰਤ ਸਕਦਾ, ਹੁਣ ਵਰਤ ਸਕਦਾ? ਉਹਨੂੰ ਇਸਤੇਮਾਲ ਵਿੱਚ ਲਿਆ ਸਕਦਾ? ਨਹੀਂ। ਜਿਹਨੂੰ ਮੈਂ ਵਰਤਨ ਵਿੱਚ ਲਿਆ ਸਕਦਾ, ਬਰਤਨ ਵਿੱਚ ਲਿਆ ਸਕਦਾ, ਇਸਤੇਮਾਲ ਕਰ ਸਕਦਾ, ਵਰਤਮਾਨ। ਤੋ ਵਰਤਮਾਨ ਕੀ ਹੈ? ਗੁਰਬਾਣੀ ਕਹਿੰਦੀ ਹੈ, ਵਰਤਮਾਨ ਕੇਵਲ ਇੱਕਦਮ ਹੈ, ਇੱਕਦਮ, ਇੱਕ ਸਵਾਸ, ਇੱਕੋ ਹੀ ਸਵਾਸ। ਹਮ ਆਦਮੀ ਆ ਇੱਕਦਮੇ, ਮੌਲਤ ਮੌਤ ਨਾ ਜਾਣਾ। ਵਰਤਮਾਨ ਕੀ ਹੈ? ਇੱਕਦਮ, ਇੱਕਦਮ। ਪਰਮਾਤਮਾ ਜਦ ਵੀ ਮਿਲੇਗਾ ਵਰਤਮਾਨ ਦੇ, ਤੇ ਵਰਤਮਾਨ ਕਿਤਨਾ ਹੈ? ਇੱਕਦਮ। ਇੰਜ ਕਹਿ ਲਓ, ਪਰਮਾਤਮਾ ਜਦ ਵੀ ਮਿਲੇਗਾ ਇੱਕਦਮ ਦੇ ਵਿੱਚ, ਇੱਕਦਮ ਦੇ ਵਿੱਚ, ਇੱਕ ਸੈਕਿੰਡ ਦੇ ਵਿੱਚ, ਲੱਖਾਂ ਸਾਲ ਨਹੀਂ, ਕਰੋੜਾਂ ਸਾਲ ਨਹੀਂ, ਬਹੁਤੇ ਜਨਮ ਨਹੀਂ, ਬਹੁਤੇ ਦਿਨ ਨਹੀਂ, ਕਿਉਂਕਿ ਉਹਨੂੰ ਤੇ ਮੈਂ ਵਰਤ ਹੀ ਨਹੀਂ ਸਕਦਾ, ਉਹ ਮੇਰੇ ਵਰਤਨ ਦੇ ਵਿੱਚ ਹੈ ਨਹੀਂ। ਵਰਤਮਾਨ ਕੀ ਹੈ? ਜਿਹਨੂੰ ਮੈਂ ਵਰਤ ਸਕਦਾ ਇੱਕਦਮ, ਇਹਨੂੰ ਮੈਂ ਵਰਤ ਸਕਦਾ। ਤੇ ਦੁਨੀਆਂ ਦੇ ਜਿਤਨੇ ਮਹਾਮੰਤਰ ਨੇ ਇੱਕ ਦਮ ਵਿੱਚ ਪੂਰੇ ਹੋ ਜਾਂਦੇ ਨੇ। ਰਾਮ ਇੱਕ ਦਮ ਵਿੱਚ ਪੂਰਾ ਹੋ ਗਿਆ, ਅੱਲਾਹੋ ਇੱਕ ਦਮ ਵਿੱਚ ਪੂਰਾ ਹੋ ਗਿਆ, ਓਮ ਇੱਕ ਦਮ ਵਿੱਚ ਪੂਰਾ ਹੋ ਗਿਆ, ਵਾਹਿਗੁਰੂ ਇੱਕ ਦਮ ਵਿੱਚ ਪੂਰਾ ਹੋ ਗਿਆ। ਦੁਨੀਆਂ ਦੇ ਸਾਰੇ ਮਹਾਮੰਤਰ ਇੱਕ ਦਮ ਵਿੱਚ ਪੂਰੇ ਹੋ ਜਾਂਦੇ ਨੇ। ਜੇ ਇੱਕ ਦਮ ਵਿੱਚ ਮਿਲੇਗਾ ਤਾਂ ਇੱਕ ਦਫਾ ਵਾਹਿਗੁਰੂ ਆਖਣ ਨਾਲ ਵਾਹਿਗੁਰੂ ਮਿਲੇਗਾ, ਇੱਕ ਦਫਾ ਇੱਕ ਦਫਾ। ਇਹ ਵੀ ਮੈਂ ਅਰਜ਼ ਕਰਦਾ, ਇੱਕ ਦਫਾ ਅੱਲਾਹੋ ਨਾਲ ਅੱਲਾਹ ਦੀ ਪ੍ਰਾਪਤੀ, ਇੱਕ ਦਫਾ ਰਾਮ ਕਹਿਣ ਨਾਲ ਰਾਮ ਦੀ ਪ੍ਰਾਪਤੀ। ਭਗਤ ਮਾਲ ਦੀ ਕਥਾ ਹੈ, ਕਿਧਰੇ ਲੋਈ ਨੇ ਇੱਕ ਰੋਗੀ ਤੋਂ ਤਿੰਨ ਦਫਾ ਰਾਮ ਦਾ ਨਾਮ ਉਚਾਰਨ ਕਰਵਾਇਆ ਤੇ ਉਹਦਾ ਰੋਗ ਦੂਰ ਕੀਤਾ। ਕਬੀਰ ਨਾਰਾਜ਼ ਹੋਏ, ਇਤਨੀ ਤੋਹੀਨ, ਇਤਨੀ ਨਿਰਾਦਰੀ ਪਰਮਾਤਮਾ ਦੀ, ਔਰ ਲੋਈ ਉਹ ਤੇਰੇ ਰਾਹੀਂ ਤੂੰ ਪ੍ਰਭੂ ਦੀ ਨਿਰਾਦਰੀ ਕੀਤੀ ਹੈ, ਭਾਵੇਂ ਨਿਰਾਦਰੀ ਉਸਦੀ ਕਰ ਨਹੀਂ ਸਕਦੇ। ਜੈਸੇ ਕੋਈ ਸੂਰਜ ਦੇ ਉੱਤੇ ਲਾਂਤਾ ਪਾਵੇ, ਥੁੱਕਣਾ ਚਾਹੇ, ਤੂੰ ਜਾ ਸਕਦੀ ਉੱਥੇ ਤੱਕ, ਪਰ ਮਨੁੱਖ ਕਰ ਤੇ ਸਕਦਾ ਐਸਾ। ਤੂੰ ਅਪਮਾਨ ਕੀਤਾ ਹੈ, ਤੂੰ ਨਿਰਾਦਰੀ ਕੀਤੀ ਹੈ, ਇੱਕ ਦਫਾ ਰਾਮ ਆਖਦੇ ਆ ਜਨਮਾਂ ਜਨਮਾਂਤਰਾਂ ਦੇ ਦੁੱਖ ਕੱਟਦੇ ਨੇ, ਸਾਰੇ ਸ਼ਹਿਰ ਦੇ ਦੁੱਖ ਕੱਟਦੇ ਨੇ। ਤੂੰ ਤਿੰਨ ਦਫਾ ਰਾਮ ਕਹਿਲਾਇਆ, ਇੱਕ ਰੋਗੀ ਦਾ ਰੋਗ ਦੂਰ ਕੀਤਾ ਹੈ, ਰਾਮ ਨਾਮ ਦੀ ਮਹਿਮਾ ਇਹਦੀ ਤੂੰ ਨਿਰਾਦਰੀ ਕੀਤੀ ਹੈ। ਪਰਮਾਤਮਾ ਮਹਾ ਆਨੰਦ, ਮਹਾ ਰਸ, ਪਰਮ ਸ਼ਕਤੀ ਇੱਕ ਦਮ ਦੇ ਪ੍ਰਾਪਤੀ, ਇੱਕ ਦਮ। ਮੈਂ ਵਾਕ ਵੀ ਤੁਹਾਡੇ ਸਾਹਮਣੇ ਰੱਖਦੇ ਹਾਂ, ਬੇਦ ਕਤੇਬ ਇਫਤਰਾ ਭਾਈ, ਦਿਲ ਕਾ ਫਿਕਰ ਨਾ ਜਾਏ, ਟੁੱਕ ਦਮ ਕਰਾਰੀ ਜੋ ਕਰੋ ਹਾਜ਼ਰ ਹਜ਼ੂਰ ਖੁਦਾ ਹੈ। ਟੁੱਕ ਦਮ ਇੱਕ ਦਮ ਦੇ ਟਿਕ ਜਾ, ਖੁਦਾ ਹਾਜ਼ਰ ਨਾਜ਼ਰ ਇੱਕ ਦਮ। ਤੇ ਇੱਕ ਦਮ ਕਿਹੜਾ ਹੈ ਜਿਹੜਾ ਮੇਰੇ ਮੂੰਹ ਚ ਹੈ, ਇਹ ਵਰਤਮਾਨ ਹੈ, ਇਹਨੂੰ ਮੈਂ ਵਰਤ ਸਕਦਾ। ਇਸ ਇੱਕ ਦਮ ਨਾਲ ਮੈਂ ਵਾਹਿਗੁਰੂ ਵੀ ਕਹਿ ਸਕਦਾ, ਇਸ ਇੱਕ ਦਮ ਨਾਲ ਮੈਂ ਝੂਠ ਵੀ ਬੋਲ ਸਕਦਾ, ਇਸ ਇੱਕ ਦਮ ਨਾਲ ਮੈਂ ਗਾਲ ਵੀ ਕੱਢ ਸਕਦਾ, ਇਸ ਇੱਕ ਦਮ ਨਾਲ ਮੈਂ ਮਿੱਠਾ ਵੀ ਬੋਲ ਸਕਦਾ, ਇੱਕ ਦਮ। ਇਹ ਇੱਕ ਦਮ ਮੈਨੂੰ ਪ੍ਰਭੂ ਨਾਲ ਜੋੜ ਕੇ ਜੋਗੀ ਬਣਾ ਦੇਵੇਗਾ, ਤੇ ਇੱਕ ਦਮ ਦਾ ਬੋਲ ਮੈਨੂੰ ਤੋੜ ਕੇ ਭੋਗੀ ਬਣਾ ਦੇਵੇਗਾ, ਦੁਖੀ ਬਣਾ ਦੇਵੇਗਾ, ਇੱਕ ਦਮ। ਇਹੀ ਵਰਤਮਾਨ ਹੈ। ਤੇ ਹੁਣ ਮੈਂ ਅਰਜ਼ ਕਰਾਂ, ਜ਼ਿੰਦਗੀ ਕਿੰਨੀ ਹੈ, ਇੱਕ ਦਿਨ, ਇੱਕ ਦਮ, ਬਸ ਇੱਕ ਦਮ। ਜੋ ਦਮ ਅਜੇ ਆਇਆ ਹੀ ਨਹੀਂ ਉਹ ਤੇ ਉਧਾਰੀ ਹੈ, ਪਤਾ ਨਹੀਂ ਮਿਲਣੀ ਵੀ ਹੈ ਕਿ ਨਹੀਂ। ਤੇ ਜਿਹੜਾ ਦਮ ਚਲਾ ਗਿਆ ਉਹ ਤੇ ਮੈਂ ਖਰਚ ਕਰ ਲਿਆ, ਉਹ ਤੂੰ ਜੀ ਖਰਚ ਲਿਆ। ਜਿਹੜਾ ਦਮ ਮੇਰੇ ਮੂੰਹ ਦੇ ਚ ਹੈ ਬਸ ਇਹੀ ਨਕਦ ਹੈ, ਇਹੀ ਨਕਦੀ ਹੈ, ਬਸ ਇਹੀ ਨਕਦੀ, ਇੱਕ ਦਮ। ਹਮ ਆਦਮੀ ਆ ਇੱਕ ਦਮ ਹੈ। ਜਦ ਕੋਈ ਐਸਾ ਸਮਝਦਾ ਮੇਰੀ ਜ਼ਿੰਦਗੀ ਇੱਕ ਦਮ ਹੈ, ਤਾਂ ਉਸਦੀ ਸਾਰੀ ਚੇਤਨਾ, ਉਸਦੀ ਸਾਰੀ ਸ਼ਕਤੀ ਇੱਕ ਦਮ ਦੇ ਚ ਆ ਜਾਂਦੀ ਹੈ। ਤੇ ਪੂਰੀ ਸ਼ਕਤੀ ਲਾ ਕੇ ਜਦੋਂ ਵਾਹਿਗੁਰੂ ਆਖਦਾ, ਵਾਹਿਗੁਰੂ ਪ੍ਰਗਟ ਹੋ ਜਾਂਦਾ ਹੈ, ਹਾਜ਼ਰ ਹਜ਼ੂਰ ਖੁਦਾ ਹੈ। ਜਦ ਕਹਿੰਦੇ ਨਹੀਂ ਮੈਂ 100 ਸਾਲ ਜੀਵਣਾ, ਅਜੇ ਕਿਹੜਾ ਮੈਂ ਮਰਨਾ, ਹਜ਼ਾਰਾਂ ਸਾਲ ਜੀਵਣਾ, ਤਾਂ ਉਹ ਇੱਕ ਦਮ ਵਿੱਚ ਆਉਂਦਾ ਹੀ ਨਹੀਂ। ਤੇ ਇੱਕ ਦਮ ਵਿੱਚ ਪੂਰੀ ਸ਼ਕਤੀ ਨਹੀਂ ਲੱਗਦੀ, ਉਂਝ ਵਾਹਿਗੁਰੂ 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 ਕਰੀ ਜਾਂਦਾ, ਹੁੰਦਾ ਕੁਛ ਵੀ ਨਹੀਂ, ਕੁਛ ਵੀ ਨਹੀਂ। ਇਹ ਵੀ ਮੈਂ ਅਰਥ ਕਰਦੇ ਹਾਂ, ਰਟੀ ਜਾਂਦੇ ਨੇ ਰਾਮ 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 ਰਾਮ। ਇੱਕ ਦਫਾ ਰਾਮ ਦੇ ਆਖਦਿਆਂ ਰਾਮ ਪ੍ਰਗਟ ਹੋਵੇਗਾ, ਇੱਕ ਦਫਾ ਅੱਲਾਹ ਹੋਈ ਕਾਫੀ ਹੈ, ਇੱਕ ਦਫ਼ਾ ਵਾਹਿਗੁਰੂ ਆਖੇ ਕਾਫ਼ੀ ਹੈ। ਹੁਣ ਅੰਮ੍ਰਿਤ ਨਾਮ ਵਿਸ਼ੇਸ਼ ਇਤੀ ਮੁਖ ਇੱਕ ਵਾਰ ਸ੍ਰੀ ਵਾਹਿਗੁਰੂ ਕਹੋ ਭਾਈ ਗੁਰਦਾਸ। ਹੋਰ ਤਾਂ ਮੈਨੂੰ ਕੁਝ ਖੁਲਾਸਾ ਕਰਨ ਨੂੰ ਸ਼ਬਦ ਮਿਲਦੇ ਨਹੀਂ ਪਏ। ਕਬੀਰ ਦੇ ਬੋਲ ਫਿਰ ਤੁਹਾਡੇ ਸਾਹਮਣੇ ਰੱਖਦੇ ਹਾਂ। ਬੇਦ ਕਤੇਦ ਇੱਕ ਤਰ੍ਹਾਂ ਭਾਈ ਦਿਲ ਕਾ ਫਿਕਰ ਨਾ, ਇਹ ਚਿੰਤਾ ਨਹੀਂ ਜਾਣ ਲੱਗੀ। ਪੜ੍ਹਦਾ ਰਹੇ ਤੂੰ, ਤਿੰਨੇ ਧਰਮ ਗ੍ਰੰਥ ਪੜ੍ਹ ਲਏ, ਸੂਚਨਾਵਾਂ ਇਕੱਠੀਆਂ ਕਰ ਲਏਗਾ, ਖਬਰਾਂ ਇਕੱਠੀਆਂ ਕਰ ਲਏਗਾ, ਜਾਣਕਾਰੀ ਇਕੱਠੀ ਕਰ ਲਏਗਾ। ਪਰ ਟੁਕ ਦਮ ਕਰਾਰੀ ਜੋ ਕਰੋ ਹਾਜ਼ਰ ਹਜ਼ੂਰ ਖੁਦਾ ਹੈ, ਹਮ ਆਦਮੀ ਆ ਇੱਕ ਦਮੇ ਗੁਰੂ ਨਾਨਕ, ਹਮ ਆਦਮੀ ਆ ਇੱਕ ਦਮੇ। ਬਸ ਸਾਡੀ ਜ਼ਿੰਦਗੀ ਕੀ ਇੱਕਦਮ ਇੱਕਦਮ, ਇਸ ਤੋਂ ਜ਼ਿਆਦਾ ਨਹੀਂ। ਇਸ ਤੋਂ ਜ਼ਿਆਦਾ ਕਿਸ ਤਰ੍ਹਾਂ ਹੋ ਸਕਦੀ ਹੈ? ਜਿਹੜਾ ਦਮ ਅਜੇ ਆਇਆ ਨਹੀਂ ਉਸਨੂੰ ਮੈਂ ਵਰਤ ਸਕਦਾ, ਅਤੇ ਜਿਹੜਾ ਦਮ ਚਲਾ ਗਿਆ ਉਹਨੂੰ ਮੈਂ ਵਰਤ ਸਕਦਾ, ਅਤੇ ਪਰਮਾਤਮਾ ਵਰਤਮਾਨ ਵਿੱਚ ਪ੍ਰਗਟ ਹੋਵੇਗਾ, ਵਰਤਮਾਨ ਵਿੱਚ। ਅਤੇ ਵਰਤਮਾਨ ਇੱਕਦਮ ਹੈ, ਇੱਕਦਮ, ਇਸ ਤੋਂ ਜ਼ਿਆਦਾ ਨਹੀਂ। ਇਸੇ ਨੂੰ ਹੀ ਭਾਈ ਨੰਦ ਲਾਲ ਕਹਿੰਦੇ ਨੇ, ਯਕ ਦਮ ਬਖੇਸ਼ ਰਾ ਨ ਬੁਰਦਮ ਕੇ ਕੀਸ ਦਮ, ਐ ਵਾਏ ਨਕ ਦੇ ਜ਼ਿੰਦਗੀ ਰਾਏ ਗਾਂ ਗੁਜਸਤ। ਮੈਂ ਇੱਕ ਦਮ ਦੇ ਕਦੀ ਆਇਆ ਹੀ ਨਹੀਂ ਜੋ ਨਕਦ ਸੀ, ਮੈਂ ਵਰਤਮਾਨ ਵਿੱਚ ਕਦੀ ਆਇਆ ਹੀ ਨਹੀਂ ਜੋ ਨਕਦ ਸੀ। ਹਮੇਸ਼ਾ ਉਧਾਰੀ ਨਾਲ ਉਲਝਿਆ ਰਿਹਾ, ਹਮੇਸ਼ਾ ਜੋ ਖਰਚ ਕਰ ਚੁੱਕਿਆ ਉਸਦੀ ਚਿੰਤਾ ਚ ਰਿਹਾ, ਔਰ ਹਮੇਸ਼ਾ ਉਧਾਰੀ ਉਹ ਮਿਲੇ ਉਸਦੀ ਚਿੰਤਾ ਚ ਰਿਹਾ। ਜੋ ਨਕਦੀ ਸੀ ਉੱਥੇ ਮੈਂ ਆਇਆ ਹੀ ਨਹੀਂ, ਉਹਨੂੰ ਮੈਂ ਵਰਤਿਆ ਹੀ ਨਹੀਂ, ਅਤੇ ਨਕਦੀ ਕੀ ਸੀ? ਇੱਕਦਮ। ਐ ਵਾਏ ਨਕਦੇ ਜ਼ਿੰਦਗੀ ਰਾਏ ਗਾਂ ਗੁਜਸਤ, ਮੇਰੀ ਨਕਦ ਜ਼ਿੰਦਗੀ ਰਾਏ ਗਾਂ ਚਲੀ ਗਈ, ਬਰਬਾਦ ਚਲੀ ਗਈ। ਅਤੇ ਨਕਦ ਜ਼ਿੰਦਗੀ ਕਿਤਨੀ ਸੀ? ਯਕਦਮ ਇੱਕਦਮ, ਫਾਰਸੀ ਚ ਯਕ ਕਹਿੰਦੇ ਨੇ, ਇੱਕ ਨੂੰ ਯਕ, ਇੱਕਦਮ। ਹਮ ਆਦਮੀ ਆ ਇੱਕਦਮੇ, ਟੁਕਦਮ ਕਰਾਰੀ ਜੋ ਕਰੋ ਹਾਜ਼ਰ ਹਜ਼ੂਰ ਖੁਦਾ ਹੈ, ਬਸ ਇੱਕਦਮ। ਪੂਰੇ ਧਿਆਨ ਨਾਲ, ਪੂਰੇ ਜੋਸ਼ ਨਾਲ, ਪੂਰੀ ਸ਼ਰਧਾ ਨਾਲ, ਪੂਰੀ ਇਕਾਗਰਤਾ ਨਾਲ ਅਗਰ ਕੋਈ ਇੱਕਦਮ ਵਿੱਚ ਆ ਕੇ ਵਾਹਿਗੁਰੂ ਕਹੇਗਾ, ਉਸੇ ਵਕਤ ਪ੍ਰਗਟ ਹੋ ਜਾਏਗਾ। ਇਸ ਵਾਸਤੇ ਕਹਿੰਦੇ ਨੇ ਪਰਮਾਤਮਾ ਨਿਮਕ ਵਿੱਚ ਪ੍ਰਾਪਤ ਹੁੰਦਾ ਇੱਕ ਸੈਕਿੰਡ ਵਿੱਚ। ਨਿਰਵਾਣ ਕੀਰਤਨ ਗਾਓ ਕਰਤੇ ਕਾ, ਨਿਮਕ ਸਿਮਰਤ ਜਿਤ ਛੂਟ ਹੈ, ਨਿਮਕ ਇੱਕ ਸੈਕਿੰਡ। ਇੱਕ ਚਿੱਤ ਜੈ ਇੱਕ ਛਿੰਨ ਦਿਹਾਇਓ, ਕਾਲ ਫਾਸ ਕੇ ਬੀਚ ਨਾ ਆਇਓ, ਇੱਕ ਚਿੱਤ ਇੱਕ ਛਿੰਨ ਇੱਕ ਸੈਕਿੰਡ ਇੱਕਦਮ। ਖੁਦਾ ਜਦ ਵੀ ਮਿਲੇਗਾ ਇੱਕਦਮ ਵਿੱਚ, ਉਸੇ ਚ ਹੀ ਪ੍ਰਗਟ ਹੋਵੇਗਾ। ਇੱਕਦਮ ਨਕਦੀ ਹੈ, ਇਹੀ ਸਾਡੀ ਜ਼ਿੰਦਗੀ ਹੈ। ਅਗਰ ਇੱਕਦਮ ਵਿੱਚ ਅਸੀਂ ਆਏ ਨਾ, ਤੇ ਪਰਮ ਰਸ ਪਰਮਾਤਮਾ ਸਾਡੀ ਜ਼ਿੰਦਗੀ ਚ ਪ੍ਰਗਟ ਨਾ ਹੋਇਆ, ਦਮ ਦਮ ਕਰਕੇ ਜ਼ਿੰਦਗੀ ਗਈ ਗਈ। ਸੱਚਾਈ ਹੈ, ਪ੍ਰਥਮ ਸੱਚਾਈ ਹੈ, ਇਸਦੀ ਚਿੰਤਾ ਕਰਦੀ ਬਹਾਉ ਹੈ, ਸਭ ਕੁਛ ਬਹਿ ਰਿਹਾ। ਕਰ ਚਿੰਤਾ, ਅਨਹੋਣੀ ਕੁਛ ਹੋਵੇ, ਅਨਹੋਣੀ ਹੈ ਹੀ ਨਹੀਂ, ਦੁੱਖ ਹੈ। ਅਗਰ ਦੁੱਖ ਹੈ ਤਾਂ ਇਸਦਾ ਕਾਰਨ ਵੀ ਹੈ ਕਿ ਅਗਿਆਨ, ਦੁੱਖ ਦੀ ਸਮਝ ਕੋਈ ਨਹੀਂ, ਪਤਾ ਕੋਈ ਨਹੀਂ। ਨਿਵਿਰਤੀ ਦਾ ਸਾਧਨ ਵੀ ਹੈ ਕਿ ਗਿਆਨ, ਤੇ ਗਿਆਨ ਕੀ ਹੈ? ਇੱਕਦਮ ਵਿੱਚ ਆ ਜਾਣਾ। ਅਗਿਆਨ ਕੀ ਹੈ? ਗੁਜ਼ਰੇ ਹੋਏ ਦਮਾਂ 'ਚ ਭਟਕਣਾ। ਅਗਿਆਨ ਕੀ ਹੈ? ਆਉਣ ਵਾਲੇ ਦਮਾਂ ਦੀ ਚਿੰਤਾ। ਐਸਾ ਹੋਣਾ ਚਾਹੀਦਾ ਹੈ, ਕਿਧਰੇ ਐਸਾ ਨਾ ਹੋਵੇ, ਨਾ ਹੋਵੇ ਚਿੰਤਾ। ਐਸਾ ਨਹੀਂ ਹੋਣਾ ਚਾਹੀਦਾ, ਕਿਧਰੇ ਐਸਾ ਨਾ ਹੋਵੇ ਕਿ ਹੋ ਜਾਏ ਚਿੰਤਾ। ਤੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ, ਜੋ ਨਹੀਂ ਹੁੰਦਾ ਨਹੀਂ ਹੁੰਦਾ, ਚਿੰਤਾ ਕਰਦੀ, ਜੋ ਹੁੰਦਾ ਹੈ ਚਿੰਤਾ ਕਰਦੀ, ਚਿੰਤਾ ਤਾਂ ਕੀ ਕੀਜੀਏ ਜੋ ਅਨਹੋਣੀ ਹੋਏ, ਇਹ ਮਾਰਗ ਸੰਸਾਰ ਕੋ ਨਾਨਕ ਥਿਰ ਨਹੀਂ ਕੋਏ। ਟਿਕਿਆ ਹੋਇਆ ਕੁਛ ਵੀ ਨਹੀਂ, ਸਭ ਬਹਾ ਹੋਇਆ ਬਹਿ ਰਿਹਾ। ਅਸੀਂ ਜੋ ਸਵੇਰੇ ਸੀ ਨਾ, ਹੁਣ ਉਹ ਨਹੀਂ ਆ, ਔਰ ਅਸੀਂ ਜੋ ਹੁਣ ਹਾਂ ਸਵੇਰੇ ਉਹ ਨਹੀਂ ਆਵਾਂਗੇ, ਬਹਿ ਰਹੇ ਹਾਂ ਬਹਿ ਰਹੇ। ਕੋਈ ਬੱਚਾ ਇੱਕ ਦਿਨ ਦੇ ਜਵਾਨ ਨਹੀਂ ਹੋ ਜਾਂਦਾ, ਰੋਜ਼ ਹੋ ਰਿਹਾ, ਪਲ ਪਲ ਦੇ ਚ ਹੋ ਰਿਹਾ। ਤੇ ਕੋਈ ਜਵਾਨ ਇੱਕ ਦਿਨ ਦੇ ਚ ਜਾਂ ਕੁਛ ਸਾਲਾਂ ਚ ਬੁੱਢਾ ਨਹੀਂ ਆਉਂਦਾ, ਪਲ ਪਲ ਦੇ ਚ ਬੁੱਢਾ ਹੋ ਰਿਹਾ। ਹੁਣ ਮੈਂ ਅਰਜ਼ ਕਰਾਂ, ਕੋਈ ਮਨੁੱਖ ਇੱਕ ਦਿਨ ਵਿੱਚ ਨਹੀਂ ਮਰਦਾ, ਰੋਜ਼ ਮਰ ਰਿਹਾ, ਰੋਜ਼ ਮਰ ਰਿਹਾ, ਪਲ ਪਲ ਵਿੱਚ ਮਰ ਰਿਹਾ। ਇਸ ਨੂੰ ਮੈਂ ਇਸ ਤਰ੍ਹਾਂ ਬਿਆਨ ਕਰਾਂ, ਜਿਵੇਂ ਮਮਤਾ ਦੀ ਮਾਰੀ ਹੋਈ ਮਾਂ ਕਹਿੰਦੀ ਹੈ, 5 ਸਾਲ ਦਾ ਬੱਚਾ ਉਹਨੂੰ ਦੇਖ ਕੇ ਕਹਿੰਦੀ, ਅੱਜ ਦਾ ਦਿਨ ਲੰਘ ਗਿਆ, ਮੇਰਾ ਬੱਚਾ ਇੱਕ ਦਿਨ ਵੱਡਾ ਹੋ ਗਿਆ, 5 ਸਾਲ 1 ਮਹੀਨਾ, ਮੇਰਾ ਬੱਚਾ ਇੱਕ ਦਿਨ ਵੱਡਾ ਹੋ ਗਿਆ। ਕਬੀਰ ਕਹਿੰਦੇ, ਨਾਪਣਾ ਤੋਲਾ ਮੇਰੇ ਕੋਲ ਸਿੱਖ, ਇੱਕ ਦਿਨ ਛੋਟਾ ਹੋ ਗਿਆ, ਇੱਕ ਦਿਨ ਛੋਟਾ ਹੋ ਗਿਆ, ਤੂੰ ਮੇਰੇ ਕੋਲ ਪੁੱਛ। ਅਗਰ ਇਸਨੇ 70 ਸਾਲ ਰਹਿਣਾ ਜੀਵਣਾ, ਚਲੋ 80 ਸਾਲ ਜੀਵਣਾ, ਤਾਂ ਅੱਜ ਦਾ ਇੱਕ ਦਿਨ ਲੰਘ ਗਿਆ, ਘੱਟ ਗਿਆ ਕਿ ਵੱਧ ਗਿਆ? ਜਨਨੀ ਜਾਣਤ ਹੈ ਸੁਤ ਬੜਾ ਹੋਤ ਹੈ, ਇਤਨਕ ਨਾ ਜਾਣੇ ਜੇ ਦਿਨ ਦਿਨ ਔਦ ਘਟਤ ਹੈ। ਘਟ ਰਿਹਾ ਔਰ ਸਭ ਕੁਛ ਘਟ ਰਿਹਾ। ਘਟੰਤ ਦੀਪੰ ਘਟੰਤ ਰੂਪੰ ਘਟੰਤ ਰਵ ਸਸ ਨਿਖਤਰ ਗਗਨੰ। ਤੋ ਮੈਂ ਫਿਰ ਅਰਜ਼ ਕਰਾਂ, ਇਹ 4 ਪ੍ਰਬਲ ਸੱਚਾਈਆਂ ਨੇ। ਦੁੱਖ ਹੈ, ਸ਼ਹਿਰ ਦੇ ਬਦਲਦਿਆਂ, ਮੁਲਕ ਦੇ ਬਦਲਦਿਆਂ, ਮਕਾਨ ਦੇ ਬਦਲਦਿਆਂ, ਲਿਬਾਸ ਦੇ ਬਦਲਦਿਆਂ, ਭਾਸ਼ਾ ਦੇ ਬਦਲਦਿਆਂ ਦੁੱਖ ਨਹੀਂ ਬਦਲਦੇ, ਦੁੱਖ ਰਹਿੰਦੇ ਨੇ। ਕੁਛ ਵੀ ਬਦਲੀਏ ਦੁੱਖ ਹੈ, ਦੁੱਖ ਨਹੀਂ ਜਾਂਦਾ। ਸ਼ਹਿਰ ਦੇ ਬਦਲਦਿਆਂ, ਮੈਂ ਫਿਰ ਅਰਜ਼ ਕਰਾਂ, ਮੁਲਕ ਦੇ ਬਦਲਦਿਆਂ, ਘਰ ਦੇ ਬਦਲਦਿਆਂ, ਪਰਿਵਾਰ ਦੇ ਬਦਲਦਿਆਂ, ਸੰਸਾਰ ਦੇ ਬਦਲਦਿਆਂ, ਪਦਾਰਥਾਂ ਦੇ ਬਦਲਦਿਆਂ ਦੁੱਖ ਰਹਿੰਦਾ। ਕੁਛ ਵੀ ਬਦਲ ਲਓ ਦੁੱਖ ਹੈ। ਅਗਰ ਇਸ ਤਰ੍ਹਾਂ ਮਨੁੱਖ ਨੂੰ ਪਤਾ ਚੱਲ ਜਾਏ ਤਾਂ ਪਹਿਲੀ ਸੱਚਾਈ ਦਾ ਪਤਾ ਚੱਲ ਗਿਆ, ਪਹਿਲੀ ਸੱਚਾਈ ਦਾ। ਮਹਾਰਾਜ ਕਹਿੰਦੇ ਨੇ, ਬਹੁਤ ਵੱਡੀ ਸੱਚਾਈ ਨੂੰ ਇਸਨੇ ਜਾਣ ਲਿਆ ਜੋ ਸੰਸਾਰ ਵਿੱਚ ਵਿਆਪਕ ਹੈ। ਇਸ ਦਾ ਕਾਰਨ ਵੀ ਹੈ ਕੇਵਲ ਅਗਿਆਨ, ਨਾ ਸਮਝੀ। ਤੋ ਮੈਂ ਫਿਰ ਅਰਜ਼ ਕਰਾਂ, ਜੋ ਮੇਰੀ ਸਮਝ ਦੇ ਚ ਨਹੀਂ ਹੈ, ਅਗਰ ਮੇਰੀ ਸਮਝ ਦੇ ਚ ਨਹੀਂ ਤਾਂ ਦੁੱਖ ਵੀ ਨਹੀਂ ਹੈ। ਪਸ਼ੂਆਂ ਦੀ ਦੁਨੀਆਂ ਚ ਦੁੱਖ ਨਹੀਂ ਹੈ, ਇਹ ਵੀ ਮੈਂ ਅਰਜ਼ ਕਰਾਂ। ਪੰਛੀਆਂ ਦੀ ਦੁਨੀਆਂ ਚ ਦੁੱਖ ਨਹੀਂ, ਜਦਕਿ ਦੁੱਖ ਹੈ। ਸਮਝ ਕੋਈ ਨਹੀਂ ਹੈ, ਨਹੀਂ ਸਮਝ। ਜਿਤਨਾ ਅਚੇਤ ਮਨੁੱਖ ਹੋਵੇਗਾ ਉਤਨਾ ਹੀ ਉਸਨੂੰ ਦੁੱਖ ਦੀ ਸਮਝ ਨਹੀਂ ਹੋਵੇਗੀ। ਇੱਕ ਬੁੱਢੇ ਨੂੰ ਜਿਤਨਾ ਦੁੱਖ ਮਹਿਸੂਸ ਹੁੰਦਾ, ਇੱਕ ਬੱਚੇ ਨੂੰ ਉਤਨਾ ਨਹੀਂ। ਇਹ ਵੀ ਮੈਂ ਅਰਜ਼ ਕਰਾਂ, ਇੱਕ ਬੱਚੇ ਨੂੰ 102 ਡਿਗਰੀ ਦਾ ਬੁਖਾਰ ਹੈ, ਪਿਆ ਵਿਚਾਰਾ ਅਚੇਤ, ਪਰ ਇਹੀ ਬੁਖਾਰ ਇੱਕ ਬੁੱਢੇ ਨੂੰ ਸਾਰੇ ਘਰ ਨੂੰ ਵਕਤ ਪਾ ਦਿੱਤਾ, ਉਸਨੇ ਜ਼ਿਆਦਾ ਦੁੱਖ ਮਹਿਸੂਸ ਹੋਇਆ। ਪਰ ਬੱਚੇ ਨਾਲੋਂ ਪਸ਼ੂ ਪਕਸ਼ੂਆਂ ਨੂੰ ਦੁੱਖ ਘੱਟ ਮਹਿਸੂਸ ਹੁੰਦਾ ਹੈ, ਬਨਸਪਤੀ ਨੂੰ ਉਸ ਤੋਂ ਵੀ ਘੱਟ ਮਹਿਸੂਸ ਹੁੰਦਾ ਹੈ, ਪੱਥਰ ਨੂੰ ਬਿਲਕੁਲ ਮਹਿਸੂਸ ਨਹੀਂ ਹੁੰਦਾ। ਜਿਤਨਾ ਅਚੇਤ ਦੁੱਖ ਨਹੀਂ ਹੈ। ਅਗਰ ਕੋਈ ਕਹੇ ਆਨੰਦ ਹੀ ਆਨੰਦ ਹੈ, ਰਸ ਹੀ ਰਸ ਹੈ, ਖੇੜਾ ਹੀ ਖੇੜਾ ਹੈ, ਅਚੇਤ ਹੈ, ਪੱਥਰ ਹੈ, ਕੁਛ ਵੀ ਨਹੀਂ, ਇਹਨੂੰ ਕੁਛ ਵੀ ਸਮਝ ਨਹੀਂ, ਇਹਨੂੰ ਤਾਂ ਪਹਿਲੀ ਸੱਚਾਈ ਦਾ ਹੀ ਨਹੀਂ ਪਤਾ ਚੱਲਿਆ। ਪਹਿਲੀ ਸੱਚਾਈ ਦੁੱਖ ਹੈ। ਦੂਸਰੀ ਸੱਚਾਈ ਇਸ ਦੁੱਖ ਦਾ ਕਾਰਨ ਵੀ ਹੈ ਕਿ ਅਗਿਆਨ, ਨਾ ਸਮਝੀ। ਨਿਵਿਰਤੀ ਦਾ ਸਾਧਨ ਵੀ ਹੈ ਕਿ ਗਿਆਨ, ਸਮਝ। ਹੁਣ ਮੈਂ ਫਿਰ ਅਰਜ਼ ਕਰਦਿਆਂ, ਅਗਰ ਮੇਰੀ ਸਮਝ ਵਿੱਚ ਨਹੀਂ ਤਾਂ ਪਰਮਾਤਮਾ ਨਹੀਂ ਹੈ, ਨਹੀਂ ਹੈ। ਜੋ ਮੇਰੀ ਸਮਝ ਵਿੱਚ ਨਹੀਂ, ਨਹੀਂ ਹੈ। ਜੋ ਮੇਰੇ ਚੇਤੇ ਵਿੱਚ ਨਹੀਂ, ਨਹੀਂ ਹੈ। ਜੋ ਮੇਰੀ ਮਨੋਤ ਵਿੱਚ ਨਹੀਂ, ਨਹੀਂ ਹੈ। ਭਾਵੇਂ ਹੋਵੇ, ਭਾਵੇਂ ਰੋਮ ਰੋਮ ਵਿੱਚ ਹੋਵੇ, ਭਾਵੇਂ ਜ਼ਰਰੇ ਜ਼ਰਰੇ ਚ ਹੋਵੇ, ਮੇਰੀ ਸਮਝ ਚ ਨਹੀਂ ਤੋ ਨਹੀਂ ਹੈ। ਔਰ जो मेरे चेते च नहीं नहीं है, जो मेरी मनोत दे च नहीं नहीं है। इस वास्ते गुरबाणी जोर लांदी है समझ चेते कर मन, इसे ते जोर लांदी। दुख है, दुख दा कारण है, निवृत्ति दा साधन है और आनंद है, रस है। अगर तेनू ज्ञान मिल जाए, ज्ञान दे मिलदियां ही भगवान प्रगट होता है। जैसे रोशनी सब कुछ दिखाई देने लग पैंदा है, अंधेरे च कुछ भी नहीं। हुण गुप अंधेरा हो जाए तो कुछ नहीं दिखाई देगा। कौन बच्चा बैठा है, कौन बिरध बैठा है, कौन माता बहन बैठी है, कोई पुरुष बैठे हैं, कुछ भी नहीं दिखाई देगा। आकार भी मकान का नहीं दिखाई देगा, गुरुद्वारे का कुछ भी नहीं दिखाई देगा। अंधेरा है, संसार नहीं दिखाई देता। अज्ञान है, निरंकार नहीं दिखाई देता। चानना हो गया, संसार दिखाई देने लग पाया। ज्ञान है, निरंकार की झलक हो गई, परमात्मा की झलक। कहिंदे अंधेरे तो वड्डा कुछ भी पड़दा नहीं है, कोई भी ऐसा पड़दा नहीं कुछ सब कुछ नूं छुपा देवे। अंधेरा सब कुछ नूं छुपा देंगे, इतना वड्डा होर कोई पड़दा नहीं कि सब कुछ नूं छुपा देंगे। पर अंधेरा एक ऐसा पड़दा है सब कुछ छुप जाता है। अज्ञान एक ऐसा पड़दा है मनुख की दुनिया च भगवान तक नहीं रहिंदा, परमात्मा तक नहीं रहिंदा, ईश्वर तक नहीं रहिंदा। और चानना प्रकाश एक ऐसी सौगात है, सब कुछ दिखाई देता, सब नाल संबंध जुड़ता है। ज्ञान विच भगवान प्रगट होता है, जैसे रोशनी च पदार्थ प्रगट होते हैं। रोशनी संसार प्रगट होता है, ज्ञान विच निरंकार प्रगट होता है। अंधेरे च संसार छुप जाता है, अज्ञान विच निरंकार छुप जाता है। तो धन गुरु ग्रंथ साहब जी महाराज ज्ञान दे चानन सूरज ने, समझ दे आ गई तो खेड बन गई। क्यों? जो मेरी समझ दे नहीं नहीं है, है ही नहीं, भावे हो गए। तो मैं फिर अर्ज करा, पहली सच्चाई कुछ किरण कुछ रोशनी हो गई, इन्हू पता चल गया दुख है और व्यापक है। दूसरी सच्चाई का भी पता चल गया, इहदा कारण भी है ना समझी में, मैंने पता नहीं कुछ। और तीसरी सच्चाई भी प्रगट हो गई कि पता है, समझ आ गई, ज्ञान है। और चौथी सच्चाई भी प्रगट हो गई, ज्ञान की रोशनी विच भगवान प्रगट हो गया, सारियां चिंतावां मिट गई। हुण जो कुछ हो रहा है कबूल कबूल, मैं करता नहीं मैं स्वयं कृत, वो करता है। सो करता चिंता करे जिन उपाया जग, कृत क्यों चिंता करे, करता चिंता करे, गल खत्म। कृत क्यों चिंता करे, करता चिंता करे। और सारियां चिंतावां मिट जांदियां, सारियां चिंतावां दा अंत हो जांदा। चिंतत ही दी से सब कोय, चेते एक तही सुख होए। सतगुरु रहमत करन, परिपूर्ण परमात्मा बख्शिश करन। सतगुरु की यह बाणी साड़ी समझ दे है, और आ गई है समझ दे तो पहली झलक मिलेगी दुख है, है। ना शहर दे बदलदा दुख मिटेगा, ना मुल्क दे बदलदा, ना मकान दे बदलदा, ना रहन सहन दे बदलदा, ना कपड़िया दे बदलदा, ना गहनिया दे बदलदा। दुख नहीं बदलेगा, दुख नहीं जाएगा, दुख रहेगा। पहली सच्चाई प्रगट हो गई। मैं फिर अर्ज करा, दूजी सच्चाई भी प्रगट हो गई, ये मिट सकता है, ये जा सकता है। और तीसरी सच्चाई ये मिटा देता है, मिटाया कि एक छिन दे। हुण मैं इस दे ते उदाहरण दे के समाप्ति करा। एक कमरे च 50 साल का अंधेरा है, दरवाजे बंद, पर्दे लगे, कभी इस कमरे नूं खोलिया ही नहीं गया, अंधेरा, 50 साल का अंधेरा। ਤੇ ਹੁਣ ਕੋਈ ਤਾਰਕਿਕ ਇਹ ਆਖੇ ਕਿਉਂਕਿ ਅੰਧੇਰੇ ਨੂੰ ਰਹਿੰਦਿਆਂ 50 ਸਾਲ ਹੋ ਗਏ ਨੇ ਇਸ ਕਮਰੇ ਗੁੱਪ ਅੰਧੇਰਾ, ਤੇ ਇਹਨੂੰ ਕੱਢਣ ਲੱਗਿਆਂ ਵੀ 50 ਸਾਲ ਲੱਗਣਗੇ। ਨਹੀਂ, ਇੱਕ ਛਿੰਨ ਇੱਕਦਮ ਬਸ ਦੀਆ ਜਲਾਇਆ ਗਿਆ ਅੰਧੇਰਾ। 50 ਸਾਲ ਦੇ ਹਨੇਰੇ ਨੂੰ ਮਿਟਾਉਣ ਵਾਸਤੇ 50 ਸਾਲ ਨਹੀਂ ਚਾਹੀਦੇ, ਇੱਕਦਮ ਜਨਮਾਂ ਜਨਮਾਂਤਰਾਂ ਦੇ ਪਾਪਾਂ ਨੂੰ, ਅੰਧਕਾਰ ਨੂੰ, ਅਗਿਆਨ ਨੂੰ, ਮੁਸੀਬਤਾਂ ਨੂੰ, ਵਿਪਤਾਵਾਂ ਨੂੰ ਧੋਣ ਵਾਸਤੇ, ਮਿਟਾਉਣ ਵਾਸਤੇ ਅਨੰਤ ਜਨਮ ਨਹੀਂ ਚਾਹੀਦੇ, ਇੱਕਦਮ ਇੱਕਦਮ। ਟੁਕਦਮ ਕਰਾਰੀ ਜੋ ਕਰੋ ਹਾਜ਼ਰ ਹਜ਼ੂਰ ਖੁਦਾ, ਲੱਖ ਮੜੀਆ ਕਰ ਇਕੱਠੇ ਏਕ ਰਥੀ ਲੇਵਾ, ਲੱਖਾਂ ਮਣ ਲੱਕੜਾਂ ਇੱਕ ਚਿਨਗਾਰੀ ਨਾਲ ਜਲਾ ਕੇ ਭਸਮ ਕੀਤੀਆਂ ਜਾ ਸਕਦੀਆਂ ਨੇ। ਅਨੰਤ ਜਨਮਾਂ ਦੇ ਪਾਪ ਇੱਕਦਮ ਵਿੱਚ ਆ ਕੇ ਵਾਹਿਗੁਰੂ ਆਖਣ ਨਾਲ ਮਿਟਾਏ ਜਾ ਸਕਦੇ ਨੇ, ਧੋਏ ਜਾ ਸਕਦੇ ਨੇ। ਸਤਿਗੁਰ ਰਹਿਮਤ ਕਰਨ ਕਿਸੇ ਦਿਨ ਜੋਸ਼ ਦੇ ਵਿੱਚ, ਜਜ਼ਬੇ ਦੇ ਵਿੱਚ, ਭਾਵਨਾਵਾਂ ਦੇ ਵਿੱਚ ਪੂਰੀ ਤਾਕਤ ਲਗਾ ਕੇ ਸ਼ਰਧਾ ਵਿੱਚ ਇੱਕਦਮ ਵਿੱਚ ਵਾਹਿਗੁਰੂ ਆਖੀਏ ਤੇ ਵਾਹਿਗੁਰੂ ਪ੍ਰਗਟ ਹੋ ਜਾਏ, ਜੀਵਨ ਵਾਹਿਗੁਰੂ ਮਈ ਬਣ ਜਾਏ ਔਰ ਸਾਰੇ ਦੁੱਖ ਸੰਤਾਪ ਮਿਲ ਜਾਣ। ਇਤਨੀਆਂ ਵਿਚਾਰਾਂ ਪ੍ਰਵਾਨ ਕਰਨੀਆਂ। ਨਦੀ ਨਾਉ ਸੰਜੋਗੀ ਮੇਲੇ ਸੁਭਾਵਕ ਮੇਰਾ ਯੂਵਾ ਸਿਟੀ ਆਉਣਾ ਹੋਇਆ ਸੀ ਕੈਲੀਫੋਰਨੀਆ, ਤੇ ਸੇਠੀ ਸਾਹਿਬ ਉਹ ਕਹਿਣ ਲੱਗੇ ਇੱਧਰ ਹਾਜ਼ਰੀ ਭਰਦੇ ਜਾਣਾ, ਤੋ ਕੁਛ ਸਰੀਰ ਮੇਰਾ ਠੰਡ ਖਾ ਗਿਆ, ਗਲਾ 2-3 ਦਿਨਾਂ ਤੋਂ ਦੁੱਖ ਰਿਹਾ ਸੀ। ਮੈਂ ਸੋਚ ਰਿਹਾ ਸੀ ਹਾਜ਼ਰੀ ਭਰੀ ਜਾਏ, ਸਤਿਗੁਰ ਨੇ ਹਾਜ਼ਰੀ ਭਰਾ ਲਈ ਹੈ, ਪ੍ਰਵਾਨ ਕਰ ਲੈਣੀ, ਕਬੂਲ ਕਰ ਲੈਣੇ, ਫਿਰ ਜ਼ਿੰਦਗੀ ਰਹੀ ਤੋ ਜੁਲਾਈ ਵਿੱਚ ਆਪ ਦੇ ਦਰਸ਼ਨ ਕਰਾਂਗੇ। ਬੁੱਲ ਚੁੱਕ ਦੀ ਸ਼ਮਾ ਫਤਿਹ ਪ੍ਰਵਾਨ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।